ਬਿਵਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਉਚਾਰੀ ਦੁਇ ਕਰ ਜੋਰ ਕਰੋ ਚਰਣਾ ਪਰ ਜਾਂ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰ ਧਿਆਨ ਹਿਰਦੈ ਮੈਂ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਕਰਨ ਗਹੀ ਦਰਬਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਕਰਨ ਗਹੀ ਦਰਬਾਰੀ
ਗੌਰੀ ਮਹੱਲਾ ਪੰਜਵਾ ਜਲ ਥਲ ਮਹਿਲ ਪੂਰਨ ਹਰ ਮੀਤ ਕ੍ਰਮ ਬਿਨ ਸਹਿ ਗਾਏ ਗੁਣ ਨੀਤ ਉਠਤ ਸੋਵਤ ਹਰ ਸੰਗ ਪਹਿਰੂਆ ਜਾਂ ਕੈ ਸਿਮਰਨ ਜਮ ਨਹੀਂ ਡਰੂਆ ਰਹੋ ਚਰਨ ਕਮਲ ਪ੍ਰਭ ਦੇ ਨਿਵਾਸ ਸਗਲ ਦੁੱਖ ਕਾ ਹੋਇਆ ਨਾਸ ਆਸਾ ਮਾਣ ਤਾਣ ਤਨੇਕ ਸਾਚੇ ਸਾਹ ਕੀ ਮਨ ਮਹਿ ਟੇਕ ਮਹਾ ਗਰੀਬ ਜਨ ਸਾਧੇ ਅਨਾਥ ਨਾਨਕ ਪ੍ਰਭ ਰਾਖੇ ਦੇਹਾਥ ਮਹਾ ਗਰੀਬ ਜਨ ਸਾਧੇ ਅਨਾਥ ਨਾਨਕ ਪ੍ਰਭ ਰਾਖੇ ਦੇਹਾਥ ਗੌੜੀ ਮਹੱਲਾ ਪੰਜਵਾ ਜਲ ਥਲ ਮਹਿਲ ਪੂਰਨ ਹਰ ਮੀਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਬਡਭਾਗੀ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਔਰ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਆਪ ਸਤਿਗੁਰਾਂ ਦੇ ਸੋਹਣੇ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਰਾਗੀ ਸਿੰਘਾਂ ਤੋਂ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ। ਬੁੱਢਾ ਜੋੜ ਉਸ ਪਵਿੱਤਰ ਸਥਾਨ ਜਿਸ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਕਰਵਾਈ ਅਤੇ ਮਹਾਨ ਸੰਗੀਤ ਔਰ ਵਿਦਿਆ ਦਾ ਕੇਂਦਰ ਸਥਾਪਿਤ ਕੀਤਾ ਸੀ, ਜਿੱਥੇ ਅੱਜ ਵੀ ਬੇਅੰਤ ਵਿਦਿਆਰਥੀ ਲਾਭ ਪ੍ਰਾਪਤ ਕਰ ਰਹੇ ਹਨ। ਉਸੇ ਸਥਾਨ ਦੇ ਵਿਦਿਆਰਥੀਆਂ ਨੇ ਆਪ ਜੀ ਨੂੰ ਬੜੇ ਪਿਆਰ ਨਾਲ ਕੀਰਤਨ ਸ਼ਰਵਣ ਕਰਵਾਇਆ ਹੈ। ਸੋ ਕਿਤਨਾ ਮਿੱਠੀ ਮਿੱਠੀ ਧੁਨ ਵਿੱਚ ਉਹਨਾਂ ਨੇ ਕੀਰਤਨ ਕੀਤਾ ਹੈ। ਸਾਜ਼ ਮੱਠੇ ਵਜਾਏ ਜਾਣ ਅਤੇ ਸੁਰ ਤਾਲ ਲਾਇਕ ਕਰਕੇ ਕੀਰਤਨ ਕੀਤਾ ਜਾਏ ਫਿਰ ਬੜਾ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ। ਸੋ ਅੱਜ ਬਾਬਾ ਮਹਾਰਾਜ ਸਿੰਘ ਸਾਹਿਬ ਨਿਰੰਗਾਬਾਦ ਵਾਲੇ ਮਹਾਂਪੁਰਸ਼ ਉਹਨਾਂ ਦੀ ਪਵਿੱਤਰ ਸਾਲਾਨਾ ਬਰਸੀ ਇਸ ਇੰਗਲੈਂਡ ਦੀ ਧਰਤੀ ਵਿੱਚ ਵੀ ਬੇਅੰਤ ਜਗ੍ਹਾ ਪਰ ਮਨਾਈ ਜਾ ਰਹੀ ਹੈ। ਸਿੱਖ ਰਾਜ ਨੂੰ ਬਚਾਉਣ ਵਾਸਤੇ ਧੰਨ ਧੰਨ ਬਾਬਾ ਵੀਰ ਸਿੰਘ ਸਾਹਿਬ ਨਿਰੰਗਾਬਾਦ ਵਾਲੇ ਮਹਾਂਪੁਰਸ਼ ਉਹਨਾਂ ਨੇ 1847 ਵਿੱਚ 13,000 ਸਿਪਾਹੀ ਦੇ ਸਮੇਤ ਸੋ ਜਦੋਂ ਹੀਰਾ ਸਿੰਘ ਡੋਰੇ ਦੀ ਕਮਾਂਡ ਥੱਲੇ ਫੌਜਾਂ ਸਰਦਾਰ ਅਤਰ ਸਿੰਘ ਸੰਧਾਂ ਵਾਲੀਏ ਸਰਦਾਰ ਜਵਾਹਰ ਸਿੰਘ ਹਰੀ ਸਿੰਘ ਨਲੂਏ ਦਾ ਪੁੱਤਰ ਔਰ ਮੁਲਤਾਨਾ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ اور کشمیرہ سنگھ تے پشورہ سنگھ جو بابا جی دی شرن وچ آ گئے سن. ہیرا سنگھ ڈوگرے نے انہاں نوں گرفتار کراؤن واسطے مہاپرشاں نوں کہیا ہے, پر مہاپرشاں دا برد ہے جو شرن آوے تس کنٹھ لاوے. یہ برد سوامی سندان انہوں نے کیا کہ گرو کے دربار وچ آئے ہن, گرو کے سنگھ ہن, اتھے ہور بھی سنگتاں لنگر شکدیاں ہنے بھی شک رہے ہن, اسی انہوں نے گرفتار نہیں کرا سکتے, نردوش ہن, پرانتو مارانی جندہ دے اتے بھی انہوں لوکاں نے دشت چونکڑی نے اپنا غلبہ پایا ہویا سی, کیونکہ انگریز ریزیڈنٹ سیدھا سیدھا دخل دے رہے سن. بہت سارے لاہور دربار دے کارکن انگریزاں دے پٹھو بن چکے سن, اتوں ہی سنگھ پنے دی ڈینگ مار دے سن, پر وچوں کپتے سن جڑے سکھ راج نال تروہی کر رہے سن. سو انہاں نے 10,000 سینا سو توپاں آدک لے کر کے موٹھیاں والے بابا بیر سنگھ دے ڈیرے اوپر حملہ کیتا. جدوں کہ لنگر تیار کیتے جا رہے سن اور شبد کیرتن ہو رہے سن, بانی دے جاپ, پانے در بھی 27,000 سینا سی. بابا بیر سنگھ جی نے کہا کہ ہم سکھاں دا سکھاں نال کاٹ کیویں کرائیے, اپنے ہتھیں کس طرح لڑکیاں نو رنڈیاں کیتا جاوے, یہ دشت کس طرح سمجھ نہیں رہے. سو اتھے پھر یہی بچن سی کہ اپنے تے وار نہیں کرنا, آپا وار دینا اتے شرنارتھی نہیں دینے. پر دشت چونکڑی نے اتنی فروخ دی دنوں سمجھا نا, توپاں ڈاگنیاں شروع کرتیاں. بابا جی دے شریر وچ 17 گولے توپ دے بجے. وہ کشہرہ حالے بھی موجود ہے جہدے وچوں توپ دا گولا لنگیا ہے. چتہی انہاں دی گاترے والی سری سہ سو خون نال لبڑیاں ہوئیاں چیزاں حالے موجود ہن. سو اتھے پھر 13,000 سپاہی دے سمیت شہیدی پراپت کیتی. انہاں نے پھر اوہی لنگر کھاڈا. سارے دیس وچ انہاں بارے گرو ماریاں فوجاں دا نام پیا. سنگھاں وچ اراجکتا پھیل گئی, بدرو پھیل گیا. ہیرا سنگھ ڈوگرے دے 4 ٹکڑے کر کے لاہور دے قلعے دے برجاں اوپر ٹنگے گئے. ہفڑا دفڑی چار چھرے مچی ہوئی سی. سر بابا خدا سنگھ صاحب جی دے اتے انہوں نے کافی نگاہ رکھی. بابا جی امرتسر صاحب آ گئے, اتھے آ کے بہت بڑا بھنڈارا کیتا. بابا مہاراج سنگھ انہوں دے چھوٹے گرپائی انہوں نے دستار بندی کیتی. بابا مہاراج سنگھ دا پہلا نام نحال سنگھ سی. امر شکن تو بعد بھگوان سنگھ گرو کے لنگر دے لانگری سن. 50 لانگری ہر ویلے انہوں نے سناد واد رہندے سن, کیونکہ نرنگ آباد دا لنگر بہت بڑا سی. 700 من آٹا, 280 من دال, 7 من کچا لون برک ہوندا سی. اتنی وڈیاں دیگاں پوڑی لا کے دال کڈی جاندی سی. بندہ وچ منجا ڈھان کے سو سکدا سی. یہ حساب لاؤ, اتنا وڈا لنگر, ایسیاں دیگاں. ہر ویلے وہ لنگر وچ تتپر رہندے سن. پہلے وہ بالک اوستھا وچ, سو انہاں دا نگر لدھیانے ضلع وچ ربو پنڈ دستے ہن. اتھوں وہ ٹھیکری والے بابا توتا سنگھ دے ڈیرے سنت سمند سنگھ دے پاس ودیا پڑھن گئے. انہاں نے مرانے پنڈ وچ بابا بیر سنگھ دا ڈیرا سی. ودیا دین تو اپرانت اس بالک نوں ਬਾਬਾ ਵੀਰ ਸਿੰਘ ਦੀ ਝੋਲੀ ਪਾਇਆ, ਉਹਨਾਂ ਨੇ ਲੰਗਰ ਦੀ ਸੇਵਾ ਬਖਸ਼ਿਸ਼ ਕੀਤੀ ਅਤੇ ਸਾਧ ਸੰਗਤ ਦੀ ਮਹਾਨ ਸੇਵਾ ਕਰਕੇ ਬੜੀਆਂ ਕਰਾਮਾਤਾਂ ਵੀ ਪ੍ਰਾਪਤ ਕੀਤੀਆਂ। ਬਹੁਤ ਸਾਰੇ ਲੇਖ ਉਹਨਾਂ ਦੇ ਜੀਵਨ ਦੇ ਮਿਲਦੇ ਹਨ। ਕਿਸੇ ਬੀਬੀ ਨੇ ਘਿਓ ਲਿਆਂਦਾ, ਉਹ ਦੋਣਾਂ ਡਾਲ ਵਿੱਚ ਪਾਇਆ, ਵਿੱਚ ਗਿਰ ਗਿਆ ਠੰਡਾ ਸੀ, ਬੇਨਤੀ ਕੀਤੀ ਮੈਨੂੰ ਦੋਣਾ, ਉਵੇਂ ਬਾਂਹ ਪਾ ਕੇ ਕੱਢ ਕੇ ਫੜਾਤਾ, ਬਾਂਹ ਨਹੀਂ ਸੀ ਸੜੀ। ਭਾਵ ਐਸੀਆਂ ਕਰਾਮਾਤਾਂ ਵੀ ਉਹਨਾਂ ਵਿੱਚ ਗੁਰੂ ਕੇ ਲੰਗਰ ਦੀ ਸੇਵਾ ਸਿਮਰਨ ਕਰਨ ਨਾਲ ਪ੍ਰਾਪਤ ਹੋ ਗਈਆਂ ਸਨ। ਬਾਬਾ ਵੀਰ ਸਿੰਘ ਸਾਹਿਬ, ਬਾਬਾ ਫਰਦਾਸ ਸਿੰਘ ਸਾਹਿਬ ਦਾ ਇਸ਼ਨਾਨ ਕਰਾਉਣਾ, ਜੋੜੇ ਝਾੜਨੇ ਸੰਗਤਾਂ ਦੇ ਜੋੜੇ, ਧੂੜ ਮਸਤਕ ਨੂੰ ਮਲਨੇ, ਫਿਰ ਸਾਧ ਸੰਗਤ ਜੀ ਕਿਰਿਆ ਸੁੱਧ ਕਰਕੇ ਲੋਹ ਦੀ ਤਾਬਿਆ ਬਹਿ ਕੇ ਪੰਜ ਜਪ ਜੀ ਸਾਹਿਬ ਦੇ ਪਾਠ ਕਰਨੇ, ਸਾਰਿਆਂ ਲੰਗਰ ਦੀ ਸੇਵਾ, ਜਿੱਧਰ ਵੀ ਜਾਣ ਇੱਕ ਮਗਰਾ ਪ੍ਰਸ਼ਾਦਿਆਂ ਦਾ ਆਪਣੀ ਬਗਲੀ ਵਿੱਚ ਪਾਈ ਰੱਖਦੇ ਸਨ, ਭਾਵ ਕਿਤੇ ਵੀ ਕੋਈ ਮਿਲ ਜਾਏ ਲੰਗਰ ਤੋਂ ਭੁੱਖਾ ਨਾ ਜਾਏ। ਸੋ ਐਸੇ ਮਹਾਂਪੁਰਸ਼, ਸੋ ਬਾਬਾ ਫਰਦਾਸ ਸਿੰਘ ਸਾਹਿਬ ਨੇ ਇਹਨਾਂ ਨੂੰ ਸੇਵਾ ਦਿੱਤੀ ਕਿ ਆਪ ਹੁਣ ਉਦਮ ਕਰੋ। ਸਿੱਖ ਰਾਜ ਵਿੱਚ ਬੜੀ ਭਾਰੀ ਅਰਾਜਕਤਾ ਫੈਲੀ ਹੋਈ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਕਿਉਂਕਿ 1839 ਵਿੱਚ ਉਹ ਅਕਾਲ ਚਲਾਣਾ ਕਰ ਗਏ ਸਨ ਅਤੇ 10 ਸਾਲ ਜਿਹੜਾ ਲਾਹੌਰ ਦਰਬਾਰ ਵਿੱਚ ਕੰਮ ਹੋਇਆ, ਹਾਂਜੀ, ਉਸਨੇ ਉਹਦਾ ਸਿਰ ਵੱਢ, ਉਸਨੇ ਉਹਦਾ ਖਾਨਾ ਜੰਗੀ ਜਿਹੜੀ ਸੀ, ਸੋ ਬਿਨਾਂ ਸਮਝ ਤੋਂ ਘਰ ਕਰ ਗਈ ਸੀ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ ਸ਼ਾਹ ਮੁਹੰਮਦ ਆ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਬਾਬਾ ਮਹਾਰਾਜ ਸਿੰਘ ਸਾਹਿਬ ਤੋਂ ਵੀ ਨਾ ਡੋਗਰਿਆਂ ਨੂੰ ਬੜਾ ਖਤਰਾ ਸੀ ਕਿ ਕਿਸੇ ਵੇਲੇ ਵੀ ਇਹ ਸਾਰੀ ਕੌਮ ਨੂੰ ਜਥੇਬੰਦ ਕਰ ਸਕਦੇ ਹਨ ਤੇ ਇੱਧਰ ਅੰਗਰੇਜ਼ ਤੇ ਇੱਧਰ ਡੋਗਰੇ ਗਦਾਰ ਲੋਕ ਆਪਣੀ ਚਾਲ ਵਿੱਚ ਲੱਗੇ ਹੋਏ ਸਨ। ਬਾਬਾ ਜੀ ਨੇ ਸੋ ਜਗ੍ਹਾ ਜਗ੍ਹਾ ਘੁੰਮ ਕਰਕੇ ਸਿੱਖਾਂ ਦੀ ਜਿਹੜੀ ਬਿਖਰੀ ਹੋਈ ਤਾਕਤ ਸੀ ਇਸ ਨੂੰ ਭਾਈ ਇਕੱਤਰ ਕੀਤਾ। ਸੋ ਚੇਲਿਆਂ ਵਾਲੀ ਲੜਾਈ ਹੋਈ, ਜਿੱਤ ਪ੍ਰਾਪਤ ਹੋਈ, ਹੌਂਸਲੇ ਵਧੇ, ਮੁਲਤਾਨ ਦੇ ਸੂਬੇ ਨੇ ਬਗਾਵਤ, ਬਾਬਾ ਜੀ ਆਪ ਗਏ, ਉਹ ਚਰਨੀ ਲੱਗੇ ਆ, ਕਿਉਂਕਿ ਬਾਬਾ ਖਰਦਾਸ ਸਿੰਘ ਦਾ ਖਾਸ ਸ਼ਰਧਾਲੂ ਸੀ। ਆਪਸ ਵਿੱਚ ਸੁਲਾਹ ਕਰਾਈ, ਜਿਹੜਾ ਆਪਸ ਵਿੱਚ ਲੜ ਕੇ ਮਰ ਰਹੇ ਇਹ ਸਾਰੀ ਸ਼ਕਤੀ ਇਕੱਤਰ ਹੋ ਕੇ ਅੰਗਰੇਜ਼ਾਂ ਦੇ ਵਿਰੁੱਧ ਵਰਤੀ ਜਾਵੇ। ਇੱਧਰ ਰਾਣੀ ਜਿੰਦਾਂ ਕਠਪੁਤਲੀ ਬਣਾਈ ਹੋਈ ਸੀ। ਬਾਬਾ ਮਹਾਰਾਜ ਸਿੰਘ ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਵਿੱਚੋਂ ਕਿਸੇ ਪਾਸੇ ਲੈ ਜਾਣਾ ਚਾਹੁੰਦੇ ਸਨ ਕਿ ਇਹ ਇਹਨਾਂ ਦੇ ਬੱਚਾ ਹੈ, ਢਾਹੇ ਨਾ ਚੜ੍ਹੇ ਅਤੇ ਇਹਨੂੰ ਸੁਰੱਖਿਅਤ ਰੱਖਿਆ ਜਾਵੇ। ਉਹਨਾਂ ਨੇ ਬਹੁਤ ਸਾਰੀਆਂ ਤਜਵੀਜ਼ਾਂ ਕੀਤੀਆਂ, ਲੇਕਿਨ ਦੁਸ਼ਟ ਚੌਂਕੜੀ ਦਾ ਪਹਿਰਾ ਇਸ ਤਰ੍ਹਾਂ ਦਾ ਹੋਣ ਦੇ ਕਾਰਨ ਸਫਲਤਾ ਨਾ ਮਿਲ ਸਕੀ। ਪ੍ਰੰਤੂ ਆਪਣੇ ਪ੍ਰੋਗਰਾਮ ਵਿੱਚ ਸਾਰੇ ਅਫਗਾਨਿਸਤਾਨ, ਇੱਧਰ ਜੰਮੂ ਕਸ਼ਮੀਰ ਸਾਰੇ ਉਹਨਾਂ ਨੇ ਟੂਰ ਕੀਤਾ ਅਤੇ ਸ਼ਸਤਰ ਔਰ ਸ਼ਸਤਰਧਾਰੀ ਸਿੰਘ ਜਿਹੜੇ ਸਨ ਉਹ ਸਾਧ ਸੰਗਤ ਜੀ ਤਿਆਰ ਕੀਤੇ। ਸੋ ਅਤੇ ਅੰਗਰੇਜ਼ ਦੇ ਵਿਰੁੱਧ ਸਾਰਿਆਂ ਨੂੰ ਲਾਮਬੰਦ ਕਰਕੇ ਅੰਗਰੇਜ਼ ਦਾ ਬਿਸਤਰਾ ਗੋਲ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਹ ਗੁਰੂ ਰਾਮਦਾਸ ਜੀ ਨਗਰੀ ਵਿੱਚ ਆਸ਼ੀਰਵਾਦ ਲੈਣ ਵਾਸਤੇ ਗੁਰੂ ਰਾਮਦਾਸ ਜੀ ਵੀ ਆਏ, ਇਸ਼ਨਾਨ ਕੀਤੇ, ਦੇਗਾਂ ਕਰਵਾਈਆਂ, ਨਮਸਕਾਰ ਕੀਰਤਨ ਔਰ ਪ੍ਰਕਰਮਾ ਦੀ ਰਾਖ ਮੱਥੇ ਨੂੰ ਲਾ ਕੇ ਪਰਣ ਕੀਤਾ ਕਿ ਮੈਂ ਆਪਣੇ ਪਿਆਰੇ ਪੰਜਾਬ ਦੇ ਅੰਦਰ ਅੰਗਰੇਜ਼ ਰਾਜ ਦਾ ਪੈਰ ਨਹੀਂ ਪੈਣ ਦਿਆਂਗਾ। ਜੇ ਵਾਹਿਗੁਰੂ ਨੂੰ ਮੇਰੀ ਜਿੱਤ ਮਨਜ਼ੂਰ ਹੋਈ ਅੰਗਰੇਜ਼ਾਂ ਨੂੰ ਸਮੁੰਦਰੋਂ ਪਾਰ ਭੇਜਿਆ ਜਾਵੇਗਾ। ਜੇ ਵਿਧਾਤਾ ਨੂੰ ਐਸਾ ਮਨਜ਼ੂਰ ਨਾ ਹੋਇਆ ਮੈਂ ਦੇਸ਼ ਧਰੋਹੀ ਤਾਕਤਾਂ ਦੇ ਅੱਗੇ ਸਿਰ ਨਹੀਂ ਝੁਕਾਵਾਂਗਾ, ਹਥਿਆਰ ਨਹੀਂ ਸਿੱਟਾਂਗਾ, ਈਨ ਨਹੀਂ ਮੰਨਾਂਗਾ। ਸੋ ਆਪਣੇ ਬਜ਼ੁਰਗਾਂ ਦੇ ਨਾਂ ਦੀ ਲਾਜ ਰੱਖਦਾ ਹੋਇਆ ਸ਼ਹੀਦੀ ਪ੍ਰਾਪਤ ਕਰਾਂਗਾ। ਗੁਰੂ ਪੰਥ ਦਾ ਦਾਸ ਮਹਾਰਾਜ ਸਿੰਘ ਨਿਰੰਗਾਬਾਦ, ਇਹ ਸਾਧ ਸੰਗਤ ਜੀ ਮਹਾਂਪੁਰਸ਼ਾਂ ਦਾ ਪਰਣ ਪੱਤਰ ਸੀ। ਇਸੇ ਪਰਣ ਨੂੰ ਲੈ ਕੇ ਉਹਨਾਂ ਨੇ ਇਹ ਸਾਰੀ ਕਾਰਵਾਈ ਜਿਹੜੀ ਸੀ ਸ਼ਸਤਰ ਹਥਿਆਰਬੰਦ ਘੋਲ ਸ਼ੁਰੂ ਕੀਤਾ ਸੀ, ਜਿਹਦੇ ਚ ਕਾਫੀ ਸਫਲਤਾ ਪ੍ਰਾਪਤ ਹੋ ਰਹੀਆਂ ਸੀ। ਤਰਨ ਤਾਰ ਚੁੱਕ ਪ੍ਰੇਮਾ, ਸੋ ਇਹ ਪਕੜਿਆ ਗਿਆ। ਇਸ ਨੇ ਕੁਝ ਭੇਦ ਖੋਲੇ, ਕਿਉਂਕਿ ਇੱਧਰ ਅੰਗਰੇਜ਼ ਉਧਰ ਡੋਗਰਾ ਸ਼ਾਹੀ ਬਾਬਾ ਜੀ ਵਿਰੁੱਧ ਗ੍ਰਿਫਤਾਰੀ ਵਰੰਟ ਜਾਰੀ ਕੀਤੇ ਗਏ ਸਨ ਅਤੇ ਉਹਨਾਂ ਦੇ ਡੇਰੇ ਨਿਰੰਗਾਬਾਦ ਦਾ ਸਾਰਾ ਮਾਲ, ਮੱਝਾਂ, ਗਾਈਆਂ, ਸਮਾਨ ਸੋ ਜ਼ਬਤ ਕਰਕੇ ਲਲਾਮ ਕਰ ਦਿੱਤਾ ਗਿਆ ਸੀ। ਬਾਬਾ ਜੀ ਜਗ੍ਹਾ ਬਜਗ੍ਹਾ ਰਾਤ ਕਿਤੇ ਦਿਨ ਕਿਤੇ ਘੁੰਮ ਰਹੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਦਾ, ਜੋ ਬਾਬਾ ਸਾਹਿਬ ਸਿੰਘ ਬੇਦੀ ਦੀ ਆਸ਼ੀਰਵਾਦ ਨਾਲ ਇਹ ਰਾਜ ਬਣਾਇਆ ਗਿਆ ਸੀ ਅਤੇ ਇਸੇ ਰਾਜ ਨੂੰ ਬਚਾਉਣ ਵਾਸਤੇ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਆਪਣੇ ਪਿਆਰੇ ਸੰਗੀਆਂ ਦੇ ਸਮੇਤ ਅਹੁਤੀ ਦਿੱਤੀ ਸੀ ਇਸ ਨੂੰ ਬਚਾਇਆ ਜਾ ਸਕੇ। ਪਰੰਤੂ ਹਾਲਤ ਕੁਝ ਐਸੇ ਬਿਖੜੇ ਬਣੇ ਹੋਏ ਸਨ ਜਿਹੜਾ ਕਿ ਬੜੀ ਅਸੰਭਵਤਾ ਨਜ਼ਰ ਆ ਰਹੀ ਸੀ, ਪਰ ਫਿਰ ਵੀ ਉਹ ਅਗੰਬੜਾ ਮਰਦ ਇਤਨੀਆਂ ਮੁਸੀਬਤਾਂ ਹੋਣ ਦੇ ਬਾਵਜੂਦ ਡਟਿਆ ਰਿਹਾ। ਸੋ ਸਾਧ ਸੰਗਤ ਜੀ ਉਹ ਜਗ੍ਹਾ ਜਗ੍ਹਾ ਦੌਰੇ ਕਰਦੇ ਘੁੰਮ ਰਹੇ ਸਨ। ਬੜਾ ਲੰਬਾ ਉਹਨਾਂ ਦਾ ਇਤਿਹਾਸ ਹੈ। ਸਾਧ ਸੰਗਤ ਜੀ ਆਦਮਪੁਰ ਦੀ ਝਿੜੀ ਵਿੱਚ ਉਹ ਕਿਤੇ ਮੀਟਿੰਗ ਕਰ ਰਹੇ ਸਨ। ਇਹ ਪ੍ਰੇਮੇ ਦੀ ਸਾਧ ਸੰਗਤ ਜੀ CID ਦੀ ਰਿਪੋਰਟ ਦੁਆਰਾ ਅੰਗਰੇਜ਼, ਜੋ ਜਲੰਧਰ ਦਾ ਬੈਨ ਸਟਾਰਟ ਨਾਮ ਦਾ ਕੋਈ ਮੁਖੀ ਅਫਸਰ ਸੀ, ਸੂਚਨਾ ਮਿਲੀ। ਲਾਰਡ ਡਲਹੌਜੀ ਦੇ ਨਾਲ ਸੰਪਰਕ ਕੀਤਾ ਗਿਆ। ਉਹਨੇ ਕਿਹਾ ਛਾਪੇ ਮਾਰ ਕੇ ਜਿੱਥੇ ਵੀ ਹੋਣ ਗ੍ਰਿਫਤਾਰ ਕੀਤੇ ਜਾਣ। ਉਸ ਵੇਲੇ ਕਿਉਂਕਿ ਵਿਚਰ ਰਹੇ ਸਨ, ਕੋਲ ਵਧੇਰੇ ਹਥਿਆਰ ਨਹੀਂ ਸਨ, ਸੋ ਹੁੰਦਾ ਤੇ ਸ਼ਾਇਦ ਇਹਨਾਂ ਵਿੱਚੋਂ ਕੋਈ ਬਚਦਾ ਨਾ। ਆਮ ਜਨਰਲ ਪਬਲਿਕ ਵਿੱਚ ਵਿਚਰਨ ਦੇ ਕਾਰਨ ਉਹਨਾਂ ਨੂੰ ਇਸ ਤਰ੍ਹਾਂ ਕਿਰਿਆ ਧਾਰਨੀ ਪਈ ਸੀ। ਸੋ ਇੱਥੇ ਆ ਕੇ ਉਹਨਾਂ ਨੇ ਘੇਰਾ ਪਾਇਆ, ਸੋ ਗ੍ਰਿਫਤਾਰ ਕੀਤੇ ਗਏ ਤੇ ਸਾਧ ਸਿੰਘ ਲਾਲ ਡਲਹੌਜੀ ਨੂੰ ਖ਼ਬਰਾਂ ਤੇ ਇੱਥੇ ਇੰਗਲੈਂਡ ਤੱਕ ਖ਼ਬਰਾਂ ਪਹੁੰਚਾਈਆਂ ਗਈਆਂ। ਉਹਨਾਂ ਨੇ ਬੜੀ ਭਾਰੀ ਖੁਸ਼ੀ ਮਨਾਈ ਕਿ ਮਹਾਰਾਜ ਸਿੰਘ ਦਾ ਗ੍ਰਿਫਤਾਰ ਕਰਨਾ ਕੋਈ ਛੋਟੀ ਗੱਲ ਨਹੀਂ। ਇਹ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਵਿੱਚ ਇਉਂ ਪੂਜਨੀਕ ਹਨ ਜਿਸ ਤਰ੍ਹਾਂ ਈਸਾਈਆਂ ਵਿੱਚ ਯਿਸੂ ਈਸਾ ਮਸੀਹ। ਅੱਜ ਇਹਨਾਂ ਦੇ ਗ੍ਰਿਫਤਾਰ ਕਰਨ ਨਾਲ ਸੋ ਅੰਗਰੇਜ਼ਾਂ ਦੇ ਘਰਾਂ ਵਿੱਚ ਘਿਓ ਦੇ ਦੀਵੇ ਬਾਲੇ ਗਏ ਹਨ। ਹੁਣ ਸਾਡੀ ਜਿੱਤ ਜਿਹੜੀ ਹੈ ਉਹ ਯਕੀਨੀ ਹੈ। ਇਹ ਬੜਾ ਭਾਰੀ, ਖਤਰਨਾਕ, ਦਹਿਸ਼ਤ ਪਸੰਦ ਮਹਾਂਪੁਰਸ਼ ਸੀ। ਇਹਨੂੰ ਫੜ ਲੈਣ ਦੇ ਨਾਲ ਸਮਝੋ ਕਿ ਲਾਹੌਰ ਰਾਜ ਅੰਗਰੇਜ਼ ਰਾਜ ਵਿੱਚ ਮਲਾ ਲੈਣਾ ਯਕੀਨੀ ਹੈ। ਸੋ ਬਾਬਾ ਜੀ ਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਕਈ ਜਗ੍ਹਾ ਰੱਖਿਆ, ਅਖੀਰ ਕਿ ਇਹਨਾਂ ਨੂੰ ਦੇਸ਼ੋਂ ਬਾਹਰ ਪਹੁੰਚਾਇਆ ਜਾਏ ਤਾਂ ਜੋ ਬਗਾਵਤ ਨਾ ਫੈਲ ਜਾਏ। ਪਬਲਿਕ ਉਹਨਾਂ ਦਾ ਬਹੁਤ ਸਤਿਕਾਰ ਅਤੇ ਆਮਨਾ ਮੰਨਦੀ ਹੈ। ਬਾਬਾ ਜੀ ਨੂੰ ਪੰਜ ਆਪਣੇ ਸਾਧ ਸੰਗਤ ਜੀ 20 ਦਸੰਬਰ 1849 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸਿੰਘਾਪੁਰ ਜੇਲ੍ਹ ਵਿੱਚ ਰੱਖਿਆ ਗਿਆ। ਉਹਨਾਂ ਦੇ ਪਰਮ ਸੇਵਕ ਬਾਬਾ ਖੜਕ ਸਿੰਘ ਵੀ ਉਹਨਾਂ ਦੇ ਨਾਲ ਸਨ। ਜਿੱਥੇ ਉਹ ਰਹੇ ਉਹਨਾਂ ਨੂੰ ਪੁੱਛਿਆ ਕਿ ਹੁਣ ਕੀ ਕਰੇਗਾ। ਉਹਨਾਂ ਦੇ ਕੋਲ ਛੋਟਾ ਸਰੂਪ ਸੀ ਗੁਰੂ ਗ੍ਰੰਥ ਸਾਹਿਬ ਦਾ। ਕਹਿਣ ਲੱਗੇ, ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਆਪਣੇ ਸੀਸ ਤੇ ਰੱਖ ਕੇ ਇਹ ਗੱਲ ਕਹਿੰਦਾ ਹਾਂ ਕਿ ਮੇਰੇ ਅਰਜੇ ਮਹਾਰਾਜ ਸਿੰਘ ਘਰ ਘਰ ਪੈਦਾ ਹੋਣਗੇ। ਗੱਜ ਕੇ ਬੋਲੋ ਸਤ। ਸੋ ਉੱਥੇ ਉਹ ਰਹੇ ਤੇ 5 ਜੁਲਾਈ 1855 ਨੂੰ ਸ਼ਹੀਦੀ ਪ੍ਰਾਪਤ ਕੀਤੀ। ਜੇਲ੍ਹ ਦੇ ਕਮਰਿਆਂ ਦੇ ਰੋਸ਼ਨਦਾਨ, ਟਾਕੀਆਂ, ਖੁਰਾਕ ਸਭ ਬੰਦ ਕਰ ਦਿੱਤੇ ਗਏ ਸਨ। ਨਿੰਬੂ ਦਾ ਪਾਣੀ, ਲੂਣ ਪਾ ਕੇ ਦਿੱਤਾ ਜਾਂਦਾ ਸੀ ਤਾਂ ਜੋ ਇਹਨਾਂ ਦਾ ਸਾਰਾ ਸਰੀਰ ਖਰਜਾ ਗਲ ਜਾਣ, ਹੋਰ ਕੋਈ ਖੁਰਾਕ ਨਹੀਂ। ਬਾਹਰ ਦੀ ਹਵਾ ਬੰਦ ਸੀ ਤੇ ਆਕਸੀਜਨ ਨਾ ਮਿਲੇ। ਬਾਬਾ ਖੜਕ ਸਿੰਘ ਕਈ ਵਾਰੀ ਉਹਨਾਂ ਦੀ ਬੇਇੱਜ਼ਤੀ ਵੀ ਕਰਦੇ ਸਨ। ਮਹਾਂਪੁਰਸ਼ਾਂ ਨੇ ਕਹਿਣਾ ਕਿ ਭਾਈ ਵਾਹਿਗੁਰੂ ਨੂੰ ਇਸੇ ਤਰ੍ਹਾਂ ਹੀ ਮਨਜ਼ੂਰ ਹੈ, ਭਾਣੇ ਅੰਦਰ ਹੀ ਰਹਿਣਾ ਠੀਕ ਹੈ। ਉਹ ਜੋ ਕਰਾਮਾਤੀ ਬਾਬੇ ਸਨ ਕਈ ਵਾਰੀ ਸਿੰਘਾਪੁਰਾਂ ਦੇ ਦਰਿਆਵਾਂ ਤੇ ਇਸ਼ਨਾਨ ਕਰਦਿਆਂ ਕਛਹਿਰੇ ਨਿਚੋੜਦਿਆਂ ਵੇਖਿਆ। ਅਫਸਰਾਂ ਨੂੰ ਉਧਰ ਵੇਖਣਾ, ਉਧਰ ਕਹਿਣ ਲੱਗੇ, ਸਾਨੂੰ ਗ੍ਰਿਫ਼ਤਾਰ ਕੌਣ ਕਰ ਸਕਦਾ ਹੈ? ਅਸੀਂ ਤਾਂ ਪ੍ਰਭੂ ਦੇ ਹੁਕਮ ਵਿਚ ਬੱਧੇ ਹਾਂ ਕਿ ਸ਼ਹੀਦੀ ਦੇ ਕੇ ਅੰਗਰੇਜ਼ਾਂ ਦਾ ਤਪ ਖੀਣ ਕੀਤਾ ਜਾਏ। ਗੱਜ ਕੇ ਬੋਲੋ ਸਤਨਾਮ। ਸੋ ਸਾਧ ਸੰਗਤ ਜੀ, 5 ਜੁਲਾਈ 1855 ਨੂੰ ਉਹਨਾਂ ਦੀ ਜ਼ਬਾਨ ਤੇ ਕੈਂਸਰ ਹੋ ਗਿਆ ਸੀ। ਉਹ ਪੀਕ ਰਾਤ ਵਗਦੀ ਰਹਿੰਦੀ ਸੀ। ਮੁਸ਼ਕ ਦੇ ਨਾਲ ਸਾਰੀ ਜੇਲ੍ਹ ਦਾ ਬਾਜੂ ਮੰਡਲ ਵੀ ਦੂਸ਼ਿਤ ਹੋ ਗਿਆ ਸੀ। ਅੱਖਾਂ ਦੀ ਜੋਤ ਖਰਾਬ ਨਾ ਦੇਣ ਦੇ ਕਾਰਨ ਜਾਂਦੀ ਰਹੀ। ਅਖੀਰ ਡਾਕਟਰੀ ਮੁਆਇਨਾ ਉਦੋਂ ਛੁੱਟੀ ਬਾਹਰ ਫਿਰਨ ਦੀ, ਜਦੋਂ ਅੰਗਰੇਜ਼ਾਂ ਨੇ ਸਮਝ ਲਿਆ ਕਿ ਬਿਲਕੁਲ ਸਰੀਰ ਕਰਕੇ ਨਕਾਰਾ ਹੋ ਚੁੱਕੇ ਹਨ। ਉੱਥੇ ਜੇਲ੍ਹ 'ਤੇ ਸਾਧ ਸਿੰਘ ਸ਼ਹੀਦੀ ਦਿੱਤੀ। ਹੁਣ ਗੁਰਦੁਆਰਾ ਬਣਿਆ ਹੋਇਆ। ਇਹਨਾਂ ਤੋਂ ਬਾਅਦ ਬਾਬਾ ਖੜਕ ਸਿੰਘ ਵੀ ਇੱਥੇ ਹੀ ਸ਼ਹੀਦ ਹੋਏ। ਉਹਨਾਂ ਵੱਲੋਂ 3 ਚਿੱਠੀਆਂ ਪਾਈਆਂ ਗਈਆਂ ਸਨ, ਉਹ ਮਿਲਦੀਆਂ ਹਨ। ਸੋ 250 ਸਫ਼ਾ ਅੰਗਰੇਜ਼ੀ ਵਿੱਚ ਦਸਤਾਵੇਜ਼ ਮਿਲਿਆ। ਆਮ ਹਿੰਦੁਸਤਾਨ ਦੀ ਸਰਕਾਰ ਕਹਿੰਦੀ ਸੀ ਕਿ 1857 ਦੇ ਗਦਰ ਵਿੱਚ ਸਿੱਖਾਂ ਨੇ ਗਦਾਰੀ ਕੀਤੀ। ਜਦੋਂ ਇਹ ਸਾਧ ਸੰਗਤ ਜੀ ਦਸਤਾਵੇਜ਼ ਬਾਬਾ ਮਹਾਰਾਜ ਸਿੰਘ ਦੇ ਮਿਲੇ, ਭਾਰਤ ਸਰਕਾਰ ਦਾ ਮੂੰਹ ਬੰਦ ਹੋ ਗਿਆ ਕਿ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਵਿਰੁੱਧ ਸੁਤੰਤਰਤਾ ਦੇ ਸੰਗਰਾਮੀ ਬਾਬਾ ਮਹਾਰਾਜ ਸਿੰਘ ਨਰੰਗਾਬਾਦ ਵਾਲੇ ਸੰਤ ਮਹਾਂਪੁਰਸ਼ ਹਨ। ਉਸ ਦਿਨ ਦੇ ਹੁਣ ਇਹਨਾਂ ਦੇ ਮੂੰਹ ਬੰਦ ਹੈ, ਬੋਲ ਨਹੀਂ ਸਕਦੇ। ਉਹ ਅੰਗਰੇਜ਼ੀ ਦਾ ਅਨੁਵਾਦ ਸੋ ਗਿਆਨੀ ਮੇਹਰ ਸਿੰਘ ਜੀ ਕੁਰਕਸ਼ੇਤਰ ਵਾਲਿਆਂ ਨੇ ਕੀਤਾ। ਉਹਨਾਂ ਨੇ ਪੁਸਤਕ ਵੀ ਲਿਖੀ ਹੈ ਤੇ ਆਲੂ ਵਾਲੀਏ ਨੇ ਵੀ ਇੱਕ ਪੁਸਤਕ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੀ ਹੈ। ਅਤੇ ਸਿੰਘ ਸਾਹਿਬ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਨੇ ਵੀ ਬਾਬਾ ਮਹਾਰਾਜ ਸਿੰਘ ਦਾ ਜੀਵਨ ਲਿਖਿਆ ਹੈ, ਆਪ ਮੰਗਵਾ ਕੇ ਪੜ੍ਹ ਸਕਦੇ ਹੋ। ਹੁਣ ਇੰਨਾ ਸਮਾਂ ਨਹੀਂ ਕਿ ਵਿਸਥਾਰ ਨਾਲ ਉਹ ਦੱਸਿਆ ਜਾ ਸਕੇ ਕਿੱਥੇ ਕਿੱਥੇ ਗਏ, ਕਿਵੇਂ ਉਹਨੇ ਸਿੱਖ ਕੌਮ ਨੂੰ ਲਾਮਬੰਦ ਕੀਤਾ ਅਤੇ ਉਹਨਾਂ ਦੇ ਵਿਚਾਰ ਕਿਵੇਂ ਸਨ, ਉਹ ਸਿੱਖ ਕੌਮ ਨੂੰ ਕਿਸ ਤਰ੍ਹਾਂ ਬਚਾਉਣਾ ਚਾਹੁੰਦੇ ਸਨ, ਸਿੱਖ ਰਾਜ ਨੂੰ ਬਚਾਉਣ ਵਾਸਤੇ ਉਹਨੇ ਕੀ ਕੁਰਬਾਨੀ ਕੀਤੀ। ਸੋ ਅੱਜ ਭਾਵੇਂ ਕਈ ਸਟੇਜਾਂ ਤੇ ਬੜੇ ਪ੍ਰਚਾਰ ਹੁੰਦੇ ਕਿ ਸਾਧਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ, ਪਰ ਇਹਨਾਂ ਲੋਕਾਂ ਨੇ ਕਦੀ ਸਾਧੂਆਂ ਦਾ ਇਤਿਹਾਸ ਹੀ ਨਹੀਂ ਪੜ੍ਹਿਆ। ਗੱਜ ਕੇ ਬੋਲੋ ਸਤਨਾਮ। ਹਰ ਕੁਰਬਾਨੀ ਦੇ ਖੇਤਰ ਵਿੱਚ ਮਹਾਂਪੁਰਖ ਅੱਗੇ ਆਏ। ਸਿੱਖ ਰਾਜ ਨੂੰ ਕਾਇਮ ਕਰਨ ਵਾਲੇ ਮਹਾਂਪੁਰਖ, ਸਿੱਖ ਰਾਜ ਨੂੰ ਬਚਾਉਣ ਵਾਲੇ ਮਹਾਂਪੁਰਖ, ਗਾਹਾਂ ਜੋ ਕੁਝ ਹੋ ਰਿਹਾ ਇਹਨੂੰ ਕਰਨ ਵਾਲੇ ਵੀ ਸੰਤ ਮਹਾਂਪੁਰਸ਼। ਪਰ ਜਿਹੜੇ ਨਿੰਦਕ ਲੋਕ ਮਹਾਤਮਾ ਦੀ ਉਸਤਤ ਨਹੀਂ ਵੇਖ ਸਕਦੇ, ਉਹਨਾਂ ਦਾ ਇਹੀ ਕੰਮ ਹੁੰਦਾ, ਆਪਣਾ ਦੇਹ ਚੁਰੂ ਭਰ ਪਾਣੇ ਤੇ ਨਿੰਦੇ ਜੇ ਗੰਗਾ ਆਨੇ। ਸੋ ਇਸ ਕਰਕੇ ਸਾਧ ਸੰਗਤ ਜੀ, ਇਸੇ ਕਰਕੇ ਮਹਾਂਪੁਰਸ਼ਾਂ ਦੀ ਬਰਸੀ ਮਨਾਉਣ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਤਾਂ ਜੋ ਆਮ ਜਨਤਾ ਨੂੰ ਪਤਾ ਲੱਗ ਸਕੇ ਕਿ ਇਹ ਘੋਲ ਅੱਜ ਨਵਾਂ ਨਹੀਂ, ਪਹਿਲਾਂ ਤੋਂ ਮਹਾਤਮਾ ਨੇ ਸ਼ੁਰੂ ਕੀਤਾ ਸੀ ਤੇ ਮਹਾਤਮਾ ਹੀ ਕਰਦੇ, ਕਿਉਂਕਿ ਕੁਰਬਾਨੀ ਕਰ ਹੀ ਕੋਈ ਮਹਾਂਪੁਰਖ ਸਕਦਾ। ਤਿਆਗੀ ਬਰਾਗੀ ਜਿਹੜਾ ਦੁਨੀਆਂ ਦੇ ਮੋਹ ਮਮਤਾ ਚਿੱਕੜ ਵਿੱਚ ਫਸਿਆ ਹੋਇਆ, ਉਸ ਨੇ ਕੁਰਬਾਨੀ ਕਰਨੀ ਵੀ ਕੀ ਹੈ? ਸੋ ਇਸ ਕਰਕੇ ਸਾਧ ਸਿੰਘ, ਬਾਕੀ ਗੱਲ ਜੁਦੀ ਹੈ ਕਿ ਜੋ ਵਿਧਾਤਾ ਨੂੰ ਮਨਜ਼ੂਰ ਹੈ ਹੁੰਦਾ ਉਹ ਕੁਝ ਹੈ, ਹੋਣਾ ਉਹ ਹੀ ਕੁਝ ਹੁੰਦਾ ਜੋ ਪਰਮੇਸ਼ਰ ਨੂੰ ਮਨਜ਼ੂਰ ਹੈ। ਪਰ ਇਨਸਾਨ ਦੇ ਫਰਜ਼ ਇਹ ਹਨ ਕਿ ਕੁਰਬਾਨੀ ਕਰਦੇ ਜਾਣਾ, ਆਪਣੀ ਜਿੰਦ ਜਾਨ ਤੇ ਜੂਝ ਜਾਣਾ। ਸੋ ਕੁਰਬਾਨੀ ਕਰਨੀ ਇਹ ਆਪਣਾ ਫਰਜ਼ ਹੈ ਤੇ ਕੁਰਬਾਨੀ ਕਿਸੇ ਵੇਲੇ ਰੰਗ ਭਾਈ ਲੈ ਵੀ ਆਉਂਦੀ, ਸਦਾ ਇੱਕੋ ਜਿਹਾ ਸਮਾਂ ਤਾਂ ਰਹਿੰਦਾ ਨਹੀਂ। ਵਾਹਿਗੁਰੂ ਦੀ ਕਿਰਪਾ ਨਾਲ ਕਿੱਥੇ ਹਿੰਦੁਸਤਾਨ 1400 ਸਾਲ ਲੰਮਾ ਸਮਾਂ ਗੁਲਾਮ ਰਿਹਾ। ਕਦੀ ਸੁਪਨਾ ਨਹੀਂ ਸੀ ਕਿ ਆਜ਼ਾਦ ਹੋਵੇਗਾ, ਆਜ਼ਾਦ ਹੋਇਆ। ਹੁਣ ਤੁਹਾਡੇ ਮਨ 'ਚ ਵੀ ਐਸੇ ਭਾਈ ਖਿਆਲਾਤ ਹਨ, ਪਰ ਤੁਹਾਨੂੰ ਇਹ ਗੁਲਾਮੀ ਦਾ ਤੌਕ ਪਿਆ ਤਕਰੀਬਨ 139-140 ਸਾਲ ਹੋ ਗਏ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕੀਤੀ ਹੋਈ ਕੁਰਬਾਨੀ ਸਮੇਂ ਨਾਲ ਜ਼ਰੂਰ ਰੰਗ ਲਿਆਉਂਦੀ, ਪਰ ਜੇ ਕੁਰਬਾਨੀ ਜਥੇਬੰਦ ਹੋ ਕੇ ਕੀਤੀ ਜਾਏ ਤੇ ਜੇ ਕੱਲਿਆਂ ਕੱਲਿਆਂ ਨੇ ਕੁੱਟ ਖਾਣੀ, ਕੱਲਿਆਂ ਕੱਲਿਆਂ ਨੇ ਮਰਨਾ, ਤੇ ਫਿਰ ਉਹਦਾ ਮੁੱਲ ਨਹੀਂ ਪੈਂਦਾ ਹੁੰਦਾ। ਗੱਜ ਕੇ ਬੋਲੋ ਸਤਨਾਮ। ਹੁਣ ਕਈ ਪ੍ਰੇਮੀ ਪ੍ਰਸ਼ਨ ਕਰ ਦਿੰਦੇ ਕੋਈ ਕੌਮ ਦੀ ਗੱਲ ਕਰਿਆ ਕਰੋ, ਕੌਮ ਦੀ ਗੱਲ ਭਾਈ ਤਾਂ ਕਰੀਏ ਪਹਿਲਾਂ ਕੌਮ ਦੇ ਮੁਖੀਆਂ ਨੂੰ ਇੱਕ ਹੋਣਾ ਚਾਹੀਦਾ। ਤੇ ਜਿਲੇ ਕੋਈ ਗੱਲ ਕਰੀਏ, ਇੱਕ ਕਿਸੇ ਦਾ ਨਾਂ ਲਿਆ ਤਾਂ ਦੂਏ ਨੇ ਕਹਿਣਾ ਇਹ ਤਾਂ ਜੀ ਸਾਡੇ ਉਲਟ ਆ, ਸਾਡੀ ਜਥੇਬੰਦੀ ਦਾ ਨਾਂ ਨਹੀਂ ਲਿਆ। ਕੌਮ ਨੂੰ ਪਹਿਲਾਂ ਅਕਾਲੀ ਦਲ ਦਾ ਇੱਕ ਲੀਡਰ ਬਣਾਉਣਾ ਚਾਹੀਦਾ, ਅਕਾਲ ਤਖ਼ਤ ਦਾ ਇੱਕ ਜਥੇਦਾਰ ਬਣਾਉਣਾ ਚਾਹੀਦਾ, ਫਿਰ ਗੱਲ ਕਰਨ ਦਾ ਸਵਾਦ ਆਉਂਦਾ। ਅਸੀਂ ਕੌਮ ਨੂੰ ਕਹੀਏ ਫਲਾਨੇ ਦੇ ਮਗਰ ਲੱਗ ਜਾਓ, ਤੇ ਹੁਣ ਮਗਰ ਲਾਈਏ ਕਿਹਦੇ? 36 ਤਾਂ ਭਾਈ ਗਰੁੱਪ ਬਣੇ ਹੋਏ ਹਨ, ਗੱਜ ਕੇ ਬੋਲੋ ਸਤਨਾਮ। ਇਹਨਾਂ ਲੋਕਾਂ ਨੇ ਸਾਨੂੰ ਬੋਲਣਾ ਬੰਦ ਕਰ ਦਿੱਤਾ, ਬੋਲਦੇ ਬੜਾ ਸੀ, ਇਹਨੂੰ ਬੋਲਣ ਜੋਗੇ ਛੱਡਿਆ ਨਹੀਂ ਲੀਡਰਾਂ ਨੇ। ਇਹਨਾਂ ਨੂੰ ਸਮਝ ਨਹੀਂ ਆ ਰਹੀ, ਅਕਲ ਨਹੀਂ ਆ ਰਹੀ। 1.5 ਲੱਖ ਦੇ ਨੇੜੇ ਭਾਈ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ, ਮੇਰਾ ਖਿਆਲ ਇੰਨਾ ਕਿਸੇ ਵੱਡੇ ਤੇ ਵੱਡੇ ਮਹਾਂ ਜੰਗ ਵਿੱਚ ਸ਼ਹੀਦ ਨਹੀਂ ਹੋਇਆ ਜਿੰਨਾ ਹੋ ਚੁੱਕਿਆ। ਪਰ ਸਾਧ ਸੰਗਤ ਜੋ ਕੁਝ ਤੁਸੀਂ ਵੇਖਦੇ ਤੁਹਾਡੇ ਸਾਹਮਣੇ, ਪਰ ਕੀਤਾ ਕੀ ਜਾਵੇ, ਇਹਨਾਂ ਨੂੰ ਹੱਥ ਜੋੜ ਕੇ ਗਲ ਚ ਪੱਲੇ ਪਾ ਪਾ ਵੀ ਬੇਨਤੀਆਂ ਕਰ ਚੁੱਕੇ ਹੈ, ਇਹ ਮੰਨਣ ਨੂੰ ਤਿਆਰ ਨਹੀਂ। ਇਹਨਾਂ ਦੇ ਦਿਮਾਗ ਵਿੱਚ ਕੋਈ ਐਸਾ ਭੂਤ ਸਵਾਰ ਹੋਇਆ ਹੋਇਆ, ਕਿਉਂਕਿ ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆ ਜੀ, ਜਿਹਨੂੰ ਵਾਹਿਗੁਰੂ ਨੇ ਆਪ ਖਰਾਬ ਕਰਨਾ ਹੋਵੇ ਨਾ, ਉਹਦੇ ਚੰਗੇ ਗੁਣ ਤੋਂ ਖੋ ਲੈਂਦਾ। ਉਸ ਜੇ ਚੰਗੇ ਗੁਣ ਵਿੱਚ ਆ ਜਾਣ ਫਿਰ ਬੇਇਤਫਾਕੀ ਕਿਉਂ? ਇਹਨਾਂ ਦੇਸ਼ਾਂ ਵਿੱਚ ਆ ਕੇ ਵੇਖਦੇ ਹਾਂ, ਜਿੱਥੇ ਵੀ ਤੁਸੀਂ ਲੀਰੋ ਲੀਰ ਹੋਏ ਪਏ ਹੋ, ਤੇ ਸਾਰੀ ਟਾਕੀਆਂ ਵੀ ਇੰਨੀਆਂ ਬੋਡੀਆਂ ਹੋ ਚੁੱਕੀਆਂ, ਅਸੀਂ ਤਾਂ ਟਾਂਕਾ ਲਾਉਣ ਜੋਗੇ ਵੀ ਨਹੀਂ ਰਹਿਗਾ। ਗੱਜ ਕੇ ਬੋਲੋ ਸਤਨਾਮ। ਲੀਰਾਂ ਵੀ ਉਹਨਾਂ ਦੀ ਗੋਦੜੀ ਬਣਦੀ ਹੈ ਜਿਹਨਾਂ ਲੀਰਾਂ ਵਿੱਚ ਜਾਨ ਹੋਵੇ, ਤੇ ਜਿਹੜੀਆਂ ਲੀਰਾਂ ਬੋਧੀਆਂ ਹੋ ਜਾਣ ਉਹਦਾ ਬਣਾਇਆ ਕੀ ਜਾਵੇ। ਇਸ ਤਰ੍ਹਾਂ ਦੀ ਭਾਈ ਹਾਲਤ ਬਣੀ। ਇੱਥੇ ਤੁਸੀਂ ਗੁਰਦੁਆਰੇ ਦੀਆਂ ਗੋਲਕਾਂ ਪਿੱਛੇ ਲੜੀ ਜਾਂਦੇ, ਅਦਾਲਤਾਂ ਵਿੱਚ ਗੁਰਦੁਆਰਿਆਂ ਦੇ ਕੇਸ ਤੁਰੇ ਫਿਰਦੇ ਹਨ, ਗੁਰਦੁਆਰਿਆਂ ਦੀ ਹਦੂਦ ਦੇ ਅੰਦਰ ਕਥਾ ਕੀਰਤਨ ਬੰਦ ਹੋ ਜਾਂਦੇ ਹਨ, ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਹੈ, ਇੱਕ ਦੂਜੇ ਦੀਆਂ ਦਾੜੀਆਂ ਪੁੱਟਦੇ ਹੈ, ਕਿਹੜੀ ਕਿਹੜੀ ਗੱਲ ਹੁਣ ਕਹੀਏ। ਹਰ ਪਾਸੋਂ ਮਨ ਤਾਂ ਦੁਖੀ ਹੈ, ਭਰਿਆ ਹੋਇਆ ਹੈ। ਸੋ ਕਹਿਣ ਨੂੰ ਬੜਾ ਚਿੱਤ ਕਰਦਾ, ਪਰ ਕਿਹਾ ਤਾਂ ਹੀ ਜਾ ਸਕਦਾ ਜੇ ਕਹਿਣ ਵਾਲਾ ਮਾਹੌਲ ਬਣਾ ਦਿਓ। ਬੇਨਤੀਆਂ ਕਰਦੇ ਜਾ ਰਹੇ ਹੈ ਪਰ ਬੇਨਤੀਆਂ ਦੀ ਸੁਣਾਈ ਕੋਈ ਨਹੀਂ। ਜੇ ਕਹੀਦਾ ਭਾਈ ਗੁਰਦੁਆਰਿਆਂ ਚ ਆਪਣੇ ਮਹਾਰਾਜ ਦੀ ਮਰਿਆਦਾ ਲਾਗੂ ਕਰੋ, ਪੰਗਤਾਂ ਵਿੱਚ ਬਹਿ ਕੇ ਭੋਜਨ ਛਕੋ, ਤੇ ਬਹੁਤ ਸਾਰੇ ਗੁਰਦੁਆਰਿਆਂ ਚ ਭਾਈ ਜਿਹੜੀਆਂ ਆਪਣੇ ਖਾਲਿਸਤਾਨ ਜਥੇਬੰਦੀਆਂ ਉਹਨਾਂ ਦਾ 12 ਪਹਿਰਾਂ, ਜੇ ਖਾਲਿਸਤਾਨ ਜਥੇਬੰਦੀਆਂ ਗੁਰਦੁਆਰੇ ਤੇ ਮਰਿਆਦਾ ਨਹੀਂ ਲਾਗੂ ਕਰਾ ਸਕਦੀਆਂ ਤੇ ਦੇਸ਼ ਵਿੱਚ ਕੀ ਲਾਗੂ ਕਰਾਉਣਗੀਆਂ? ਕੋਈ ਹੈ ਅਸਰ ਕਿਸੇ ਤੇ? ਉਹ ਅੰਮ੍ਰਿਤਧਾਰੀ ਸਿੰਘ ਵੀ ਜੁੱਤੀਆਂ ਪਾ ਕੇ ਲੰਗਰਾਂ ਵਿੱਚ ਮੇਜ ਕੁਰਸੀਆਂ ਤੇ ਬਹਿ ਕੇ ਲੰਗਰ ਛਕ ਰਹੇ, ਬੇਅਮਰਤੀਆਂ ਤੇ ਛਕਣਾ ਹੀ ਹੈ। ਗੁਰਦੁਆਰੇ ਹੋਟਲ ਬਣਾਏ ਹੋਏ, ਖਾਲਿਸਤਾਨ ਦਾ ਮੁੱਖ ਸਥਾਨ ਗੁਰਦੁਆਰੇ ਹੈ। ਜੇ ਗੁਰਦੁਆਰਿਆਂ ਦੇ ਅੰਦਰ ਮਰਿਆਦਾ ਨਹੀਂ ਤੇ ਦੇਸ਼ ਵਿੱਚ ਮਰਿਆਦਾ ਲਾਗੂ ਕੀ ਕਰੋਗੇ? ਸਭ ਤੋਂ ਪਹਿਲਾਂ ਮਰਿਆਦਾ ਇੱਥੋਂ ਹੀ ਤੁਰਦੀ ਹੈ। ਜਿਨ ਗੁਰਦੁਆਰਿਆਂ ਦੀ ਮਰਿਆਦਾ ਸੁਧਾਰ ਲਈ ਇੱਥੋਂ ਸਾਰਿਆਂ ਨੂੰ ਗਿਆਨ ਭਾਈ ਪ੍ਰਾਪਤ ਹੋਣਾ। ਪਰ ਇਹ ਗੱਲ ਕਹਿ ਕੇ ਥੱਕ ਗਏ, ਆ ਕੈਨੇਡੇ ਵਿੱਚ ਤਾਂ ਮੈਂ ਕਹਿ ਬੈਠਾ, ਤੂੰ ਨੀ ਸਾਰੇ ਗੁਰਦੁਆਰੇ ਕਥਾ ਹੀ ਬੰਦ ਕਰ। ਇਹ ਜੀ ਸਾਨੂੰ ਕਹਿੰਦਾ ਭੁੰਨੇ ਬਹਿ ਕੇ ਰੋਟੀ ਖਾਓ, ਗੱਜ ਕੇ ਬੋਲੋ। ਇਹ ਪਿਛੜੇ ਹੋਏ ਯੁੱਗ ਦੀਆਂ ਗੱਲਾਂ ਕਰਦਾ, ਉਦੋਂ ਕੁਰਸੀਆਂ ਨਹੀਂ ਸੀ ਹੁੰਦੀਆਂ। ਆ ਤੁਹਾਡੇ ਇੰਗਲੈਂਡ ਚ ਮਹਾਰਾਜਾ ਰਣਜੀਤ ਸਿੰਘ ਦੀ ਸੋਨੇ ਦੀ ਕੁਰਸੀ ਪਈ ਹੈ, ਸੋਨੇ ਦੀ ਹੈ, ਹੀਰੇ ਜੜੇ ਹੋਏ, ਕੁਰਸੀਆਂ ਕਿਉਂ ਨਾ? ਅਕਬਰ ਅੱਗੇ ਪਾਤਸ਼ਾਹ ਨੂੰ ਪੰਗਤ ਵਿੱਚ ਬਹਿ ਕੇ ਲੰਗਰ ਛਕਣਾ ਪਿਆ, ਪਹਿਲੇ ਪੰਗਤ ਪਾਤਸ਼ਾਹ ਸੰਗਤ। ਐਸ ਗੁਰਦੁਆਰੇ ਇੱਕ ਦੋ ਹੋਰ ਸਥਾਨਾਂ ਨੇ ਬੇਨਤੀ ਮੰਨ ਲਈ ਹੈ, ਬਾਕੀ ਬੇਨਤੀ ਕਰਦੇ ਹੈ ਪਰ ਜੂ ਨਹੀਂ ਸਰਕਦੀ। ਕਦਮ ਰੋਜ਼ ਦੀ ਰੋਜ਼ ਇੱਕ ਤੋਂ ਇੱਕ ਅੱਗੇ ਵਧਿਆ ਜਾਏ, ਫਿਰ ਕਹਿਣ ਨੂੰ ਕੁਝ ਚਿੱਤ ਵੀ ਕਰਦਾ। ਤੇ ਜੇ ਸਾਧ ਸੰਗਤ ਜੀ ਜਜਮਾਨਾ ਦਾ ਕਿ ਸਿਰ ਉੱਥੇ ਮੱਥੇ ਦੇ ਪ੍ਰਣਾਲਾ ਉੱਥੇ ਦਾ ਉੱਥੇ, ਫਿਰ ਕਹੀਏ ਕਿ ਕਹਿਣ ਦਾ ਤਾਂ ਹੀ ਸਵਾਦ ਆਉਂਦਾ ਕਿ ਤੁਸੀਂ ਗਾਹਾਂ ਵੱਧਦੇ ਤੁਰੇ ਜਾਓ, ਫਿਰ ਕਹਿਣ ਦਾ ਸਵਾਦ ਆਉਂਦਾ। ਇਹ ਚੀਜ਼ਾਂ ਹਨ ਜਥੇਬੰਦ ਹੋਣ ਦੀਆਂ। ਜਦੋਂ ਗੁਰੂ ਕੀ ਮਰਿਆਦਾ ਇੱਕ ਹੋ ਜਾਏਗੀ, ਤੀਏ ਦਿਨ ਕੋਈ ਨਾ ਕੋਈ ਰਫੜਾ ਨਵਾਂ ਸ਼ੁਰੂ ਹੋ ਜਾਂਦਾ। ਇਹ ਰਾਗਮਾਲਾ ਜੀ ਗੁਰਬਾਣੀ ਨਹੀਂ, ਇਹ ਮੰਗਲ ਬਦਲ ਦਿਓ ਗੁਰੂ ਗ੍ਰੰਥ ਸਾਹਿਬ ਦੇ, ਭਗਤਾਂ ਦੀ ਬਾਣੀ ਕੱਢ ਦਿਓ, ਰਾਮ ਕ੍ਰਿਸ਼ਨ ਦੇ ਸ਼ਬਦ ਕੱਢ ਦਿਓ, ਸਹੰਸਰਨਾਮਾ ਗੁਰਬਾਣੀ ਨਹੀਂ। ਸਾਥ ਉਹਦਾ ਆਹ ਹੀ ਕੰਮ ਨਹੀਂ ਮੁੱਕਦੇ, ਗੱਜ ਕੇ ਬੋਲੋ। ਰੋਜ਼ ਕੋਈ ਨਾ ਕੋਈ ਨਵਾਂ ਸਿਲਸਿਲਾ ਇਸ ਤਰ੍ਹਾਂ ਦਾ ਭਾਈ ਸ਼ੁਰੂ ਕੀਤਾ ਜਾਂਦਾ। ਕੌਮ ਕਿਤਨੀ ਲੀਰੋ ਲੀਰ ਹੋ ਚੁੱਕੀ ਹੈ ਔਰ ਕਿਤਨੀ ਖੁਆਰੀ, ਕਿੰਨਾ ਨੁਕਸਾਨ ਹੋ ਚੁੱਕਿਆ। ਜੇ ਇੰਨਾ ਹੋਣ ਦੇ ਬਾਵਜੂਦ ਵੀ ਸਮਝ ਨਹੀਂ ਆਈ ਤੇ ਦੱਸੋ ਸਮਝ ਆਵੇਗੀ ਕਦੋਂ? ਉਹ ਵੇਲਾ ਕਦੋਂ ਆਵੇਗਾ ਜਦੋਂ ਸਮਝ ਆਵੇਗੀ। इतना कुछ नुकसान होने बावजूद सो इस करके साध संघ जी बेनती करी दया अवेग सिंह है तो साडे इलाके का मथे अज लगे क्योंकि इंग्लैंड च आए ना हूं मथे नहीं लगे ये अज कुदरती आ गया अपने ग्रुप न मथे नहीं लगते चलो इतने आए हुए है कि मथे ही लग जाइए उठे चले जाते तो दुआले गेड़ा कटते रहते इतने आते तो मथे नहीं लगते ओना कराया करो आया करो आके कोई विचार कराया करो फिर तो गल हो सिंह जिन्ने रघुवीर सिंह हाले ते आके मथे नहीं लगे अज गुरुद्वारे जरूर लगे एक दिन आया कि मथे नहीं लगते इन्हों इना टाइम है इन बिजी रेंदे ते जे भाई सिंह तुम आके विचार वटांदरा ही नहीं करते अखबारा च कह दो अखबारा ही सानू प्रश्न पाते जी ते संतां लई आ प्रश्न आके सीधी डायरेक्ट गल नहीं करते महाराज आ गल एह कर लईए गज के बोलो सतनाम अखबारा राही प्रश्न के उत्तर पुछदे पर असी अखबारा के राह नहीं पैना चाहते साडा रास्ता तो उहो ही है जो गुरमुख का रास्ता आओ गुरमुख ताई नाल बैठो गुरमुख ताई नाल गुरमता करो विचार करो अखबारा ही सानू पैन की की लोड़ है सानू तो जो महाराज ने रास्ता दिता असी उहदे ते तुरदे हां अखबारा च बाणी दीआं पंगतियां देईए एक दूए ते चिक्कड़ सुटीए इस बाणी ते चौर हुंदा उहे बाणी गर्भां विच रुलदी फिरदी असी इस बाणी का इतना अपमान करवा नहीं सकते ना साडी जमीर अगे जांदी पर अज बाणी लोकां ने इन्नी सस्ती लाई हुई है अखबारा विच दे के इहदा किवें अपमान कर रहे बाणी बाणी चाहे एक अखर है चाहे पूरा शब्द है चाहे एक अंक है बाणी बाणी चौर तखत दी मालिक है बाणी के प्रचार वास्ते प्रेसां लाओ बाणी के प्रचार वास्ते रेडियो स्टेशन कायम करो जिन्हां दे अडव दे नाल बाणी का प्रचार संचार हो सके आ एक गुरमुख ने लेख दिता कि संतां महापुरशां नूं ये काम करना चाहिए मैं कहा भी अखबार द्वारा जो लिखते ने उवें ही आके मिलो मैं तो एक दिन सारे साध इकट्ठे किए जिन्हें कि इतने आए हुए कि आप हंबड़ा मारीे जरा प्रेस लाओ रेडियो स्टेशन लाओ उन्होंने विचार भी की वो विचार तुर भी पाए कि शायद महाराज उन्होंने कामयाबी दे भी दे अपने तौर पर असं यतन करने भाई तुरद हाँ पर संगत का भी फर्ज है कि इस पास विचार कर कनेडे च गए थे एवरस्पोर्ट गुरद्वारे $27,000 गुरु ग्रंथ साहब जी महाराज की प्रेस लाने वास्ते मैं इकट्ठा करके दया जड़ी इन्हों की टोरंटो प्रेस से फेडरेशन आदि लड़ भुल के वह बेच ली तो अखबार भी बंद करा ली नवी प्रेस तो की लानी सी अखबार भी बंद करा ली तो प्रेस भी बेच ली तो जड़ा $27,000 उत्थे का उत्थे पिया वो कमेटी ने कहें वह कहें भी करिए कि संत इकट्ठा करके दे गया सी वह आके लाने मैं कहा परदेसी आदमी दो महीने आया चार उदम करो बल धारो गुरु ग्रंथ साहब के सरूप जिले आ जहाजा च वो जी चाके समान च एवं मारते एवं मारते इतनी बेदबी होंगी टैचियों च पाए होंगे असी चाहते सी इन्हों देसा च प्रेसा लगन महाराज के सरूप इतने छापे जाते सेवा विच पांच सिंह जान बैना विच अदब नाल पांच प्यारे जिथे लोड़ है स्थापित किए जा अदब सत्कार इस कारण मुख रास्ते माया कठी की सी दो ढाई साल हो गए पर अमल नहीं हो सके फिर गुटकिया वास्ते कोलों माया दिती प्रिंट करवाए हाले ती शायद बाइंडिंग भी नहीं होए उमे ही पत्रे रुल रहे गज के बोलो सतनाम भाई किता तो ता ही जा सकता अही संगतां तो सहयोग दवा देंगे पर टाइम कढ़ो बल धारो उदम करो फिर तो सब कुछ हो जाएगा तो जे गल्लां बातां ना कहो गली असी सुहागण भैने कंत ना कबू मैं मिलिया फिर गल नहीं बनती तो इस करके ये मैं बेनती की अज सियाने सज्जन भाई इकट्ठे होए हुए क्योंकि इन्होंने गुस्सा भी झाड़ना भी पैंदा ना अपने जो होए गज के बोलो होर हूं झाड़ी है कि उमे तो मत्थे लगते नहीं अज कुदरती आ गया है बाबा महाराज तो नहीं खिंच लै तो इस करके साध संगत जी इकट्ठे होया करो तुहाडा ये चाहिए महीने के दो वेरी चार वेरी बैठो एक जगह गुरमता करो असी किन्नी तरक्की की किन्नी त्रुटि रही है किहड़े पक्ष विच कमजोर हाँ किहड़े पक्ष विच असी मार खा रहे हैं ये विचारां कीतियां जाण बड़ा कुछ हो जाता ये नहीं कुछ नहीं हो सकता सब कुछ हो जाता सिख कौम बहादुर बड़ी कुरबानी बड़ी लंगर चलाउण नूं तकड़े قربانی واسطے دان واسطے ادار سریش اور لوکاں نالوں جد تک بھی انہاں دے بعد دنیا ساری آباد بھی یہ کیتی بڑے بڑے جنگل انہاں نے پر انہاں دے دو تین کمزوریاں آ گئیاں جڑیاں انہاں دے سارے گناں دے پانی پھیری جاندیاں ایک تاں پھٹے ایک آ جڑی شراب ہے تے ایک نندیا ہے آ تین بیماریاں جڑیاں نا یہ سانو لے کے بہی جا رہی ہیں ایک تے چھڈ دئیے نا پھر تو کوئی کمی نہیں پاویں ساری ترٹیاں پھر بھی باجاں والا سانو توڑ دے ہی جاندا ہے تے جے بھائی ترٹیاں چھڈ دئیے پھر تو مہاراج سچے پاتشاہ پھل کرپا کر دن پوری بخشش کر دن وہ اج بھی حاضر ہے وہ داتاں دین والا نہیں مریا وہ حاضر نہ حاضر سی داتاں لین والے بھائی پٹھ دئی پھردے ہیں وہ نہیں کتے بھی کیا آ راج تک چیزیں کچھ نہیں برہم گیان بھی لے سکتے ہیں برہم گیان لینا ہی اوکھا یہ بھی وہ گھروں مل سکتا مکتی بھی مل سکتی پرمیشور کے بھید واسطہ بھی مل سکتی ہے پر جے گرو کے حکم بچ آ جاواں گے ہستی سر جوں انکس ہے اہرن جوں سر دے من تن آگے راست ہے او بھی سیب کرے ایوں گرمس آپ نواری ہے سب راج سرشت کا لے چھوٹا جا پنجاب کی تو گل چھڈو مہاراج کہندے نا بچنا چ آ جاؤ سب راج سرشت کا ساری سرشتی کا ہی چھوٹا جا صوبے تو گل چھڈ دیو پر اینا بچنا بچ جی آ جائے کئی کہندے گربانی چ گل نہیں گربانی چ بھی گلاں لکھیاں جڑی مرضی پکھ دا بانی چ اتر لے لو اینو گرو تاں کہندے ہر گل دا اتر دیندے پر پوچھن والے جی بنے سب راج سرشت کا پر جے گرو کے انہاں شبداں وچ بچنا بچ آ جائیے سو سال سنگ اج آپ جی نے اس مہاپرش کی یاد منائی جس نے سکھ راج نو بچاؤ واسطے اپنے پرانا دی اہوتی سنگاپور دی جیل چ دتی وہ جیل اج گردوارے وچ تبدیل ہو گئی جتھے مہاپرش بہ کے بھجن کردا وہ جیلاں گردوارے بن جانے ہیں وہ جیلاں بھائی گردوارے بن جانے چھویں پاتشاہ گوالیئر دے قلعے چ رہے وہ قلعہ اج گردوارا بنیا ایتکی اہی یاترا نو گئے سی ہجور صاحب اتھے رہے ہیں ایک رات سو مہاراج نے چرن جتھے پائے بانی جتھے پڑھی جاندی وہ جیلاں بھی بھائی گردوارے بن جاندیاں نام بانی دی اتنی برکت ہے اتنی طاقت ہے سو سات سنگت جی ستگر سچے پاتشاہ کرپا کرن سانو ساریاں نو سوجی تے سمت بخشش کرن سونا ایتکی مہینے دی جڑی اخبار آئی ایدے وچ کچھ سونا لیکھ ملے ہیں کہ ایکتا واسطے جڑے فیڈریشن بھی بھنگ کیتیاں کہ ایک بنا دتا جائے کہ چنگا انہوں نے قدم چکیا ہے جی مہاراج انہوں کامیابی بخشش کر دن ایک لیڈر ہوئے ایک چیز ہو جائے میں ہولے محلے بھی بھائی سیج سے بینتی کیتی سی کہ تسی کہندے تا ہو ایکتا اج کر لئیے کٹھے ضرور ہو کے بہ گئے ہالے ایکتا ہوئی نہیں ایکتا اج تا منگے جی تیرہ اکالی دل بھنگ کر کے ایک بنا دتا جانا ایک پردھان بنا جی تھی گلوں سے یقین نہیں تیرہ ہی پردھان پرچیاں سروور چ پان دے مہاراج کے چرنوں جی دی تر جاندی وہ رہ جاتا جی دی ڈب جاندی پھر تو واہگرو ڈبے ہے پر تھی پونے نہیں تھی سارے نیا ڈب جانیا گج کے بولو ستنا تا ڈر دے پاؤنڈے نہیں پر جو کر لیں تو مہاراج نے کرپا کر دینی گرو مہاراج کا لڑ پڑو کیونکہ ایک پاسے ہی کہنے ایک اونکار دے پجاری ہیں جی ایک دے پجاری ہیں تو پھر دویت نو تھا کتھوں مہاراج کہندے تر جی رے ایک ٹیک توں لاہے بدانی آس نانک نام تے آئی ہے تے کارج آوے راس دوجا کاہے سمریا جمے تے مر جائے ایک دے پجاری تا بنا گے جی ایک اکھر اوپر ٹک جاواں ایکتا آ جانا بھائی جسویر سنا بےنتی کی سی وہ کہن لگے مینو منظور ہے انہیں ہائے اتر دیتا انہیں یہ اتر دیتا سی جی اس طرح سے مینو منظور ہے میں سارا بھائی بےنتی یہ کردا کہ گوا بہت کچھ لیا تو بگڑ بہت کچھ گیا ہالے بھی اپنے گھر مڑو ایکتا کرو پیار نال چلو اس فٹ کی بیماری تو بچ جاؤ اس فٹ نے لنکا تباہ کیتی اس فٹ نے مہا بھارت کرایا اس فٹ نے ہندوستان نو 1400 سال غلام کرایا جائے چند پرتھی چند فٹے اس فٹ نے سکھ راج تباہ کرایا ਇਹ ਫੁੱਟ ਹੀ ਅੱਜ ਸਿੱਖ ਕੌਮ ਨੂੰ ਤਬਾਹ ਕਰਾ ਰਹੀ ਹੈ। ਕੌਮ ਅੱਗੇ ਨੂੰ ਅਮੀਰ ਬੜੀ ਹੈ, ਵਿਦਿਆ ਵੀ ਬੜੀ, ਕਾਰਾਂ ਕੋਠੀਆਂ ਸਾਧਨ ਸਾਰੀ ਤਰ੍ਹਾਂ ਹੀ ਬੜੇ, ਸਕੂਲ ਕਾਲਜ ਗੁਰਦੁਆਰੇ ਵੀ ਬੜੇ, ਸਭ ਕੁਝ ਬੜਾ ਹੈ। ਇਸ ਵੇਲੇ ਲੋੜ ਏਕਤਾ ਦੀ ਹੈ, ਇਤਫਾਕ ਦੀ ਹੈ, ਪਿਆਰ ਦੀ ਹੈ। ਸੋ ਸਾਧ ਸੰਗ ਜੀ, ਆਸ ਹੈ ਕਿ ਤੁਸੀਂ ਇੰਗਲੈਂਡ ਵਾਲੇ ਤਾਂ ਬੇਨਤੀ ਪ੍ਰਵਾਨ ਕਰ ਲਓ ਨਾ, ਉੱਥੇ ਤਾਂ ਅਸੀਂ ਹੁਜਾਂ ਅਜਾਂ ਵੀ ਮਾਰ ਲਈ ਦੀਆਂ, ਇੱਥੇ ਦੇ ਕਾਨੂੰਨ ਕੁਝ ਹੋਰ ਤਰ੍ਹਾਂ ਦੇ ਹੈ, ਗੱਜ ਕੇ ਬੋਲੋ ਸੱਤ ਨੂੰ। ਉੱਥੇ ਤਾਂ ਅਸੀਂ ਆਪਣੇ ਢੰਗ ਨਾਲ ਵੀ ਕਰ ਲਈਦਾ, ਕਿਉਂਕਿ ਉੱਥੇ ਵੀ ਪਤਾ ਹੁੰਦਾ ਵੀ ਮਗਰ ਦਸ ਬੰਦੇ ਆ ਜਾਣੇ, ਇੱਥੇ ਤਾਂ ਤੁਸੀਂ ਆ ਕੇ ਮਿਲਦੇ ਹੀ ਨਹੀਂ, ਤੇ ਆਸ ਕੀ ਹੋ ਵੀ ਮਗਰ ਆ ਜਾਣਗੇ, ਗੱਜ ਕੇ ਬੋਲੋ ਸੱਤ ਨੂੰ। ਉੱਥੇ ਸਾਨੂੰ ਪਤਾ ਕਿ ਅਸੀਂ ਕੌੜਾ ਫਿੱਕਾ ਬੋਲੇਗਾ ਤੇ ਮਗਰ ਆ ਜਾਣੀਆਂ ਟਰਾਲੀਆਂ ਭਰ ਭਰ, ਇੱਥੇ ਸਾਨੂੰ ਆਸ ਨਹੀਂ ਹਾਲੇ ਤੁਹਾਡੇ ਤੇ, ਕਿਉਂਕਿ ਤੁਸੀਂ ਤਾਂ ਫਤਿਹ ਦੀ ਸਾਂਝ ਵੀ ਗੁਆਈ ਬੈਠੇ ਹੈ। ਫਤਿਹ ਫੂਨ ਤੇ ਬੁਲਾਉਂਦੇ ਐਵੇਂ ਉਪਰੀ ਉਪਰੀ ਗਈ, ਕਈ ਤਾਂ ਫੂਨ ਤੇ ਵੀ ਘੱਟੇ। ਇੱਥੇ ਤਾਂ ਭਾਈ ਬੀਬੀਆਂ ਵੀ ਕਹਿੰਦੀਆਂ ਬਾਬਾ ਜੀ ਫੂਨ ਕੇ ਬੱਚੇ ਦੀ ਅਰਦਾਸ ਕਰ ਦਿਓ, ਮੁੰਡਾ ਹੋ ਜਾਏ, ਗੱਜ ਕੇ ਬੋਲੋ। ਇੰਨੇ ਬਈ ਲੋਕ ਹੁਸ਼ਿਆਰ ਹੋ ਗਏ ਇੰਗਲੈਂਡ ਦੇ, ਸਾਹਮਣੇ ਆ ਕੇ ਅਰਦਾਸ ਵੀ ਨਹੀਂ ਕਰਾ ਸਕਦੇ, ਫੂਨ ਤੇ ਹੀ ਮੁੰਡੇ ਦੀ ਅਰਦਾਸ ਕਰਾਉਂਦੇ, ਬਿਮਾਰੀ ਦੀ ਅਰਦਾਸ ਕਰਾਉਂਦੇ। ਐਸਾ ਯੁੱਗ ਹੈ ਭਾਈ, ਗੁਰੂ ਮਹਾਰਾਜ ਦੀ ਕਿਰਪਾ ਕਰੇ ਆਪਾਂ ਮੁੜੋ ਹੀ, ਸੱਚੇ ਪਾਤਸ਼ਾਹ ਕਿਰਪਾ ਕਰਨ। ਆਹ ਜਿਹੜੇ ਦਿਨ ਵਾਰ ਮਨਾਉਂਦੇ, ਇਹਨਾਂ ਦਾ ਮਤਲਬ ਇਹ ਹੀ ਹੈ ਕਿ ਸੁਧਾਈ ਹੋ ਜਾਏ, ਇਕੱਠੇ ਹੋ ਕੇ ਬੈਠੀਏ, ਤਰੁੱਟੀਆਂ ਨੂੰ ਵਿਚਾਰੀਏ। ਤਰੁੱਟੀਆਂ ਵਿਚਾਰਨ ਦਾ ਮਤਲਬ ਕੀ ਹੈ? ਤਰੁੱਟੀਆਂ ਕੱਢ ਦੇਣੀਆਂ, ਕੱਢ ਕੇ ਗਾਹ ਜਥੇਬੰਦ ਹੋਣਾ, ਪ੍ਰੇਮ ਪਿਆਰ ਨਾਲ ਤੁਰਨਾ, ਸ਼ਰਧਾ ਭਗਤੀ ਨਾਲ ਚੱਲਣਾ। ਮੈਂ ਤਾਂ ਇਹ ਭਾਈ ਬੇਨਤੀ ਕਰਦਾ ਰਿਹਾ ਤੇ ਕਰ ਰਿਹਾ ਤੇ ਗਾਹ ਵੀ ਕਰਾਂਗਾ, ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ, ਸਾਡੇ ਬਜ਼ੁਰਗਾਂ ਨੇ ਵੀ ਇਸੇ ਕੰਮ ਲਈ ਰੋਟੀ ਦਿੱਤੀ, ਇਸੇ ਪਾਸੇ ਅਸੀਂ ਤੁਰੇ ਹੋਏ ਹਾਂ। ਅਸੀਂ ਤਾਂ ਜਿੱਦਣ ਦੇ ਘਰੋਂ ਨਿਕਲੇ ਹਾਂ ਉੱਦਣ ਦੀ ਰੋਟੀ ਦੇ ਚੁੱਕੇ ਹਾਂ, ਗੱਜ ਕੇ ਬੋਲੋ। ਕਿਉਂਕਿ ਜਦੋਂ ਸਾਧੂ ਹੁੰਦਾ ਨਾ, ਇਹਦੇ ਗਲ ਚ ਕਫਨੀ ਪਾਈ ਜਾਂਦੀ ਹੈ। ਕਫਨੀ ਦਾ ਮਤਲਬ ਹੁੰਦਾ ਮੌਤ ਦਾ ਕਫਨ, ਮੌਤ ਦਾ ਕਫਨ। ਤੇਰੇ ਗਲ ਚ ਕਫਨੀ ਪਾ ਦਿੱਤੀ, ਹੁਣ ਤੂੰ ਸੰਸਾਰ ਵੱਲੋਂ ਮਰ ਗਏ। ਤੇ ਕਈ ਲੋਕ ਅੱਜ ਪ੍ਰਮਾਣ ਦਿੰਦੇ, ਲਓ ਜੀ ਸਾਧ ਮੌਤ ਤੋਂ ਡਰਦੇ। ਸਾਧ ਕੋਈ ਮੌਤ ਤੋਂ ਨਹੀਂ ਡਰਦਾ, ਮੌਤ ਤੋਂ ਤਾਂ ਉਹ ਲੋਕ ਡਰਨ ਜਿਹਨਾਂ ਨੂੰ ਪਿੱਛੇ ਫਿਕਰ ਹੋਈ, ਚਾਰ ਖਿਲਾਰੂ ਰੋਣਗੇ ਤੇ ਸਾਨੂੰ ਕਿਹਨੂੰ ਰੋਣਾ? ਗੱਜ ਕੇ ਬੋਲੋ ਸਤਨਾ। ਸਾਨੂੰ ਭਾਈ ਕਿਹਨੂੰ ਰੋਣਾ? ਮੌਤ ਤੋਂ ਤਾਂ ਉਹ ਲੋਕ ਡਰਨ ਜਿਹਨੂੰ ਫਿਕਰ ਹੋਈ ਕਿ ਮੁੰਡੇ ਕੁੜੀਆਂ ਦੇ ਤੀਵੀਂ ਨੂੰ ਕੌਣ ਸੰਭਾਲੇਗਾ। ਸਾਨੂੰ ਭਾਈ ਜ਼ਿਆਦਾ ਡਰ ਹੈ, ਹਾਂਜੀ। ਇਸ ਕਰਕੇ ਫਕੀਰ ਨੂੰ ਨਹੀਂ ਕੋਈ ਡਰਦੇ ਰੋਂਦਾ। ਇਹ ਤਾਂ ਐਵੇਂ ਲੋਕਾਂ ਦੀਆਂ ਗੱਲਾਂ ਹੀ ਵੀ ਹਨ। ਹੁਣ ਐਵੇਂ ਤਾਂ ਹੁੰਦਾ ਹੀ ਨਹੀਂ ਵੀ ਕੰਧ ਜਾ ਕੇ ਸਿਰ ਪਾੜ ਕੇ ਮਰ ਜਾਈਏ। ਗੱਜ ਕੇ ਬੋਲੋ। ਜਿੰਨੇ ਪ੍ਰਾਣ ਮਾਰੇ ਨੇ ਦਿੱਤੇ ਹੋਏ, ਉਹਨੇ ਤਾਂ ਭੋਗਣੇ ਹੀ ਨੇ। ਜਿੰਨੇ ਸਵਾਸ ਲੋਕੇ ਪਾਏ ਹੈ, ਉਹਦਾ ਭੋਗਣੇ ਹੀ ਭੋਗਣੇ। ਮੰਗਿਆ ਮੌਤ ਨਹੀਂ ਆਉਂਦੀ, ਆਖਣ ਜ਼ੋਰ ਚੁੱਕਾ ਨਾ ਜ਼ੋਰ, ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟਾ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖਾ ਸੋਏ, ਨਾਨਕ ਉੱਤਮ ਨੀਚਣਾ ਕੋਈ। ਜੀਵਨਾ ਤੇ ਮਰਨਾ, ਰਾਜ ਤੇ ਮਾਲ, ਸ਼ੋਰ ਸ਼ਰਾਬਾ, ਇਹ ਸਾਰੀਆਂ ਚੀਜ਼ਾਂ ਆਪਣੇ ਹੱਥ ਨੇ, ਇਸ ਮਾਲਕ ਦੇ ਅਧੀਨ ਨੇ। ਜਿਸ ਨੇ ਉਹ ਸਵਾਸ ਲਿਖੇ, ਜਿਹਨੇ ਮ੍ਰਿਤੂ ਲਿਖੀ, ਉਵੇਂ ਹੀ ਆਉਣੀ, ਜਿੱਥੇ ਆਉਣੀ, ਦੇਸ ਕਾਲ ਜਿਹੜਾ ਸਮਾਂ ਉਵੇਂ ਹੀ ਹੁੰਦਾ। ਇਸ ਕਰਕੇ ਬਹੁਤਿਆਂ ਦਾ ਖਿਆਲ ਹੈ, ਮੈਂ ਤਾਂ ਉੱਥੇ ਇੱਕ ਦਿਨ ਕਿਹਾ ਸੀ ਭਾਰਤ ਵਿੱਚ, ਭਾਈ ਜੇ ਸਾਧਾਂ ਦੇ ਮਰਨੇ ਨਾ ਹੀ ਤੁਹਾਨੂੰ ਖਾਲਿਸਤਾਨ ਮਿਲਦਾ ਤੇ ਅਸੀਂ ਇੱਕ ਦਿਨ ਇਕੱਠੇ ਕਰ ਦਿੰਦੇ ਹਾਂ। ਨਿਰਮਲ ਮੰਡਲ ਦੀ ਮੈਨੂੰ ਵੀ ਮੀਤ ਪ੍ਰਧਾਨੀ ਦਿੱਤੀ ਹੋਈ ਹੈ, ਤੁਸੀਂ ਲੈ ਆਓ ਜਿੱਥੇ ਇਹਨਾਂ ਨੂੰ ਝੋਕਣਾ। ਜੇ ਇਹਨਾਂ ਦੇ ਸ਼ਹੀਦ ਹੋਣ ਨਾਲ ਤੁਹਾਡਾ ਕੰਮ ਹੁੰਦਾ, ਇਹ ਤਾਂ ਕੰਮ ਬਹੁਤ ਸੌਖਾ। ਫਿਰ ਅਸੀਂ ਤੁਹਾਨੂੰ ਭਾਗ ਸਮਝਾਂਗੇ। ਗੱਜ ਕੇ ਬੋਲੋ। ਜੇ ਤੁਸੀਂ ਆਪ ਭਾਈ ਆਪਣਾ ਆਪ ਚਲਾਉਣ ਜੋਗੇ ਬਣ ਗਏ ਹਾਂ, ਆਪਣੇ ਆਪ ਨੂੰ ਸੰਭਾਲਣ ਜੋਗੇ ਬਣ ਗਏ ਹਾਂ, ਆਪਣੇ ਪੱਖ ਵਿੱਚ ਤਗੜੇ ਹੋ ਗਏ ਹਾਂ, ਇਕੱਠੇ ਕਰ ਲੈਂਦੇ ਇਹਨਾਂ ਨੂੰ, ਕੋਈ ਫਰਕ ਨਹੀਂ ਪੈਂਦਾ। ਪਰੰਤੂ ਸਾਧ ਸਮਝੀਏ, ਗੱਲ ਕਰਨੀ ਬੜੀ ਸਖਾਲੀ ਹੁੰਦੀ ਹੈ, ਪਰ ਜਿਵੇਂ ਜ਼ਿੰਮੇਵਾਰ ਹੋ ਕੇ ਤੁਰਨਾ ਹੋਵੇ, ਫਿਰ ਪਤਾ ਲੱਗਦਾ ਕਿ ਜ਼ਿੰਮੇਵਾਰੀ ਨਿਭਾਉਣ ਦੇ ਕੀ ਕੀ ਫਰਜ਼ ਹੁੰਦੇ। ਅਮਰੀਕ ਸਿੰਘ ਬੈਠਾ, ਇਹਨੂੰ ਪਤਾ ਹੈ, ਕਿਉਂਕਿ ਜ਼ਿੰਮੇਵਾਰਾਂ ਦੇ ਲੈ ਲਿਆ ਨਾ। ਪਹਿਲਾਂ ਜਿਲ੍ਹੇ ਹੁੰਦਾ ਕਿ ਹਰ ਇੱਕ ਬੰਦਾ ਇੱਕ ਦੂਜੇ ਨੂੰ ਬੜੀ ਉਂਗਲ ਮਾਰਦਾ ਹੁੰਦਾ, ਇਉਂ ਨਹੀਂ ਇਉਂ ਕਰ। ਜਦੋਂ ਬੰਦਾ ਆਪ ਜ਼ਿੰਮੇਵਾਰ ਬਣ ਕੇ ਤੁਰੇ, ਉਹਨੂੰ ਪਤਾ ਹੁੰਦਾ ਕਿ ਆਹ ਗੱਲ ਜਿਹੜੀ ਕੱਲ ਮੈਂ ਕਹਿੰਦਾ ਸੀ ਕਿਵੇਂ ਕਰਨੀ ਹੈ ਤੇ ਕਿਵੇਂ ਕੀਤੀ ਜਾ ਸਕਦੀ। ਉਪਦੇਸ਼ ਦੇਣਾ ਬੜਾ ਸੌਖਾ ਹੁੰਦਾ ਹੈ, ਉਪਦੇਸ਼ ਨੂੰ ਲਾਗੂ ਕਰਨਾ, ਉਪਦੇਸ਼ ਤੇ ਦ੍ਰਿੜ ਹੋ ਕੇ ਤੁਰਨਾ ਇਹ ਬੜਾ ਔਖਾ ਹੁੰਦਾ ਹੈ। ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਕਿੱਥੇ ਬੈਠੇ ਜੀ, ਕਿਤੇ ਲੰਘੇ, ਮਹਾਰਾਜ ਛੇਵੇਂ ਪਾਤਸ਼ਾਹ ਪਹਿਲਾਂ ਗਏ, ਉਹ ਚੋਲੇ ਦੀ ਕਲੀ ਵੱਜ ਕੇ ਕੜੀ ਟੁੱਟ ਗਈ ਸਵੇਗ ਸਿੰਘ,
ਮਹਾਰਾਜ ਜੀ ਲਿਆ ਕਹਿੰਦੇ ਫੁੱਲ ਕਿਹਨੂੰ ਤੋੜਿਆ, ਕਿੰਨਿਆਂ ਨੂੰ ਸੁਗੰਧੀ ਪਿੰਡਾ, ਕਹਿੰਦੇ ਮਹਾਰਾਜ ਤਾਂ ਤੋੜਿਆ ਨੀ। ਗੁਰੂ ਹਰਿਰਾਜ ਸਾਹਿਬ ਕਹਿੰਦੇ ਮਹਾਰਾਜ ਤੋੜਿਆ ਮੈਂ ਵੀ ਨੀ, ਤੋੜੇ ਵੀ ਕਲੀ ਨਾ ਟੁੱਟ ਗਿਆ। ਕਹਿੰਦੇ ਭਾਈ ਅੱਜ ਤਾਂ ਫੁੱਲ ਵੀ ਕਲੀ ਤੋੜੀ ਏ, ਕੱਲ ਨੂੰ ਕਹਿੰਦੇ ਦਿਲ ਵੀ ਕਲੀ ਤੋੜੇਗਾ। ਜਿਹੜੇ ਵੱਡੇ ਚੋਲੇ ਪਾ ਲਈਏ ਫਿਰ ਵੱਡੀਆਂ ਕਿੰਨੇ ਵਾਲੀਆਂ ਬਣ ਜਾਂਦੀਆਂ। ਚੋਲਾ ਸੰਭਾਲ ਕੇ ਪਰਵਾਹ ਕਰ, ਐਵੇਂ ਨਾ ਪਰਵਾਹ ਕਰ। ਮਹਾਰਾਜ ਗੁਰੂ ਹਰਿਰਾਜ ਸਾਹਿਬ ਜਦੋਂ ਜਾਂਦੇ ਨੇ ਚੋਲਾ ਇਕੱਠਾ ਕਰਕੇ ਵੀ ਐਂ ਤੁਰਨਾ, ਸਾਰੀ ਜ਼ਿੰਦਗੀ ਪਰਣ ਨੂੰ ਆਇਆ। ਇਸ ਕਰਕੇ ਜਦੋਂ ਸਾਹ ਨੇ ਜਿੰਨੇ ਵਾਰ ਬਣ ਕੇ ਤੁਰੀਏ, ਮੂੰਹ ਬਚਨ ਉਹ ਕਰਨਾ ਜਿਹੜੇ ਬਚਨ ਨੂੰ ਪੂਰਾ ਚੜਾਉਣਾ। ਐਵੀ ਛੋਟੀ ਸਾਹ ਸਮੀ ਪਿਸਤੌਲ ਦੀ ਕਲਾ ਨੱਤੀ ਜਾਈਏ, ਗੋਲੀ ਵਿੱਚ ਹੋਵੇ ਨਾ, ਠਿਕ ਠਿਕ ਹੋਈ ਜਾਏ ਨਿਸ਼ਾਨੇ ਤੇ ਜਾਵੇ ਕੋਈ ਚੀਜ਼ ਨਾ, ਉਹ ਬੋਲਣ ਦਾ ਕੋਈ ਫਾਇਦਾ ਨਹੀਂ ਹੁੰਦਾ। ਜਿਸ ਤਰ੍ਹਾਂ ਦਾ ਲੋਕ ਅੱਜ ਬੋਲ ਬੋਲਦੇ, ਬੋਲ ਉਹ ਬੋਲਣਾ ਜਿਹੜਾ ਬੋਲ ਵਾਹਿਗੁਰੂ ਦੇ ਦਰਬਾਰ ਚ ਵੀ ਤੇ ਪਰਲੋਕ ਤੇ ਲੋਕ ਵਿਚ ਵੀ ਪ੍ਰਵਾਨ ਹੋ ਜਾਏ। ਸੋ ਸਾਹ ਸੰਗਤ ਜੀ ਬੋਲੀਏ ਸੱਚ ਧਰਮ, ਝੂਠ ਨਹੀਂ ਬੋਲੀਏ। ਜੋ ਗੁਰ ਦੱਸਾ ਬਾਤ ਮਰੀਦਾਂ ਜੋਲੀ। ਆਹ ਹੁਣ ਪ੍ਰੇਮੀ ਕਈ ਕਹਿੰਦੇ ਲਓ ਜੀ ਸਾਧ ਕਿਹੜਾ ਕਿ ਜੇਲ੍ਹ ਚ ਗਏ, ਆ ਸੁਖਦੇਵ ਸਾਨੂੰ ਪੁੱਛ ਲਿਆ ਤਾਂ ਗੁਆਂਢੀ ਆ ਵੀ ਗਏ ਆ ਕਿ ਨਹੀਂ ਗਏ, ਗੱਜ ਕੇ ਬੋਲੋ ਸਤਮਾ ਕੀ ਕੁਝ ਨੀ ਹੋਇਆ, ਇਹ ਤਾਂ ਉਸੇ ਇਲਾਕੇ ਦਾ ਹੀ ਆ ਨਾ। ਕਹਿਣ ਤੋਂ ਭਾਵ ਪਰ ਸਾਹ ਸਿੰਘ ਹਰ ਇੱਕ ਬੰਦਾ ਇਹ ਸਮਝਦਾ ਮੇਰੀ ਕੁਰਬਾਨੀ ਬਹੁਤ ਹੈ, ਮੈਂ ਬਹੁਤ ਵੱਡੀ ਕੁਰਬਾਨੀ ਕਰਦਾ। ਪਰ ਜਿਹੜੇ ਕੁਰਬਾਨੀ ਵਾਲੇ ਬੰਦੇ ਹੁੰਦੇ ਹੈ ਕਈ ਵਾਰੀ ਉਹਨਾਂ ਦੇ ਤਾਂ ਇਤਿਹਾਸ ਦੇ ਵਰ ਕਹਿੰਦੇ ਨਾਮ ਵੀ ਨਹੀਂ ਆਉਂਦੇ, ਨਾਂ ਵੀ ਵੱਡਿਆਂ ਬੰਦਿਆਂ ਦੇ ਲਿਖ ਹੁੰਦੇ। ਕਈ ਛੋਟੇ ਬੰਦਿਆਂ ਦੀ ਕੁਰਬਾਨੀ ਬੜੀ ਹੁੰਦੀ ਹੈ, ਉਹਨਾਂ ਦੇ ਨਾਮ ਵੀ ਨਹੀਂ ਕਿਸੇ ਇਤਿਹਾਸ ਹੁੰਦੇ, ਉਹ ਕਿਸੇ ਨੂੰ ਪੁੱਛਦੇ ਵੀ ਨਹੀਂ, ਉਹਨਾਂ ਨੂੰ ਕਿਸੇ ਜਥੇਬੰਦੀ ਨਾਲ ਵੀ ਰਾਜ ਦੀ ਲੋੜ ਨਹੀਂ ਹੁੰਦੀ, ਉਹ ਆਪਣੀ ਇੱਛਾ ਜੇ ਪ੍ਰਵਾਨੇ ਤੁਰੇ ਰਹਿੰਦੇ। ਇਸ ਕਰਕੇ ਕੁਰਬਾਨੀ ਦੀਆਂ ਡੀਂਗਾਂ ਮਾਰਨੀਆਂ ਕੋਈ ਕੁਰਬਾਨੀ ਨਹੀਂ ਹੁੰਦੀ, ਕੁਰਬਾਨੀ ਹੁੰਦੀ ਆਪੋ ਆਪਣੀ ਥਾਂ ਜਿੱਥੇ ਜਿੱਥੇ ਕਿਸੇ ਨੂੰ ਸੇਵਾ ਮਿਲੀ ਹੈ ਉੱਥੇ ਉੱਥੇ ਸੇਵਾ ਨੂੰ ਫਰਜ਼ ਸਮਝ ਕੇ ਗੁਰੂ ਅਕਾਲ ਦੀ ਓਟ ਲੈ ਕੇ ਨਿਭਾਈ ਜਾਣਾ, ਇਹ ਇਨਸਾਨੀਅਤ ਹੈ। ਸੋ ਆਓ ਸੱਚੇ ਪਾਤਸ਼ਾਹ ਦੇ ਇੱਕ ਸ਼ਬਦ ਦੀ ਵਿਚਾਰ ਭਾਈ ਸਰਵਣ ਕਰ ਲਈਏ। ਮੁੱਖ ਧਰਮ ਤਾਂ ਇਹ ਹੀ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ। ਅੱਜ ਕੁਦਰਤੀ ਮਨ ਖੋਈ ਸੀ ਕਿ ਇਹਨਾਂ ਨਾਲ ਦੋ ਚਾਰ ਗੱਲਾਂ ਕਰੇ ਲਈਏ। ਹੁਣ ਇਹ ਹੌਲੀ ਹੌਲੀ ਵਾਕਫ ਹੋ ਗਿਆ ਇੰਗਲੈਂਡ ਵਾਲੇ, ਉੱਥੇ ਵਾਲੇ ਤਾਂ ਵਾਕਫ ਹੈ ਨਾ, ਕਹਿ ਕੇ ਲਈਏ ਤਾਂ ਗੁੱਸਾ ਨਹੀਂ ਕਰਦੇ, ਇਹ ਪਹਿਲਾਂ ਥੋੜਾ ਜਿਹਾ ਕਰਦੇ ਹੁੰਦੇ ਸੀ, ਹੁਣ ਠੀਕ ਹੋ ਗਿਆ, ਇਹਦਾ ਸੁਭਾਅ ਇਸ ਤਰ੍ਹਾਂ ਦਾ ਹੈ। ਸੋ ਇਸ ਕਰਕੇ ਸਾਧ ਸੰਗਤ ਆਓ, ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿਚਾਰ ਸੁਣੀਏ। ਹਜ਼ੂਰ ਪੰਜਵੇਂ ਪਾਤਸ਼ਾਹ ਜੀ ਕਥਨ ਕਰ ਰਹੇ ਹਨ।
ਗੌੜੀ ਮਹੱਲਾ ਪੰਜਵਾਂ।
ਗੌੜੀ ਰਾਗ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਦੇ ਪਰਮ ਪਵਿੱਤਰ ਉਪਦੇਸ਼ ਹਨ।
ਜਲ ਥਲ ਮਹਿਲ ਪੂਰਨ ਹਰ ਮੀਤੋ।
ਵਾਹਿਗੁਰੂ ਰੂਪੀ ਮਿੱਤਰ ਕੈਸਾ ਹੈ, ਜਲਾਂ ਵਿੱਚ ਵੀ ਥਲਾਂ ਵਿੱਚ ਵੀ। ਮਹੀ ਧਰਤੀ ਅਲ ਆਕਾਸ਼, ਮਹੀਲ ਪਾਠ ਇਕੱਠਾ ਹੀ ਹੈ ਨਾ, ਮਹੀ ਧਰਤੀ ਨੂੰ ਕਹਿੰਦੇ, ਅਲ ਆਕਾਸ਼ ਨੂੰ, ਜਲਾਂ ਵਿੱਚ ਵੀ ਥਲਾਂ ਵਿੱਚ ਵੀ ਧਰਤੀ ਵਿੱਚ ਵੀ ਤੇ ਆਕਾਸ਼ ਵਿੱਚ ਵੀ ਪਰਿਪੂਰਨ ਹੈ।
ਧਰਮ ਬਿਨ ਸਹਿ ਗਾਏ ਗੁਣ ਮੀਤ।
ਜਿਹੜੇ ਮੀਤ ਹਮੇਸ਼ਾ ਵਾਸਤੇ ਮੀਤ ਇਰਾਦਾ ਬਣਾ ਕੇ, ਮੀਤ ਮਨ ਦੀ ਮੁਰਾਦ ਨੂੰ ਸਾਫ ਕਰਕੇ ਗੁਣ ਗਾਉਂਦੇ ਹਨ, ਉਹਨਾਂ ਦੇ ਮਨ ਦੇ ਸਾਰੇ ਭਰਮ ਨਿਵਰਤ ਹੋ ਜਾਂਦੇ ਹਨ।
ਉਠਤ ਸੋਵਤ ਹਰ ਸੰਗ ਤਾਰੂਆ।
ਹਾਂ, ਉਹ ਜਿਹੜਾ ਵਾਹਿਗੁਰੂ ਉਹ ਸਦਾ ਵਾਸਤੇ ਸਾਡਾ ਸੰਗੀ ਅਤੇ ਸਾਡਾ ਪਹਿਰੂਆ ਪਹਿਰੇਦਾਰ ਹੈ। ਉੱਠਦਿਆਂ ਵੀ ਬਹਿੰਦਿਆਂ ਵੀ ਜਿੱਥੇ ਵੀ ਉਹਨੂੰ ਯਾਦ ਕਰੋ ਉੱਥੇ ਪ੍ਰਭੂ ਸਾਡਾ ਪਹਿਰੇਦਾਰ ਹੈ, ਰੱਖਿਆ ਕਰਦਾ ਹੈ।
ਜਾਂ ਕਾ ਸਿਮਰਨ ਜਮ ਨਹੀਂ ਡਰੂਆ।
ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਉਹਨਾਂ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ। ਆ ਦੁਨੀਆਂ ਦੇ ਮਨੁੱਖਾਂ ਦਾ ਉਹਨਾਂ ਨੂੰ ਡਰ ਕੀ ਵਿਆਪਣਾ, ਜਮਾਂ ਦਾ ਵੀ ਡਰ ਨਹੀਂ ਵਿਆਪਦਾ ਹੈ।
ਰਹੋ ਚਰਨ ਕਮਲ ਪ੍ਰਗਰ ਦਾ ਨਿਵਾਸ।
ਵਿਸ਼ਰਾਮ ਦੇ ਕੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ। ਜਿਹੜੇ ਗੁਰਮੁਖ ਪਿਆਰੇ ਉਹਨਾਂ ਦਾ ਇਹ ਲੱਛਣ ਹੈ, ਉਹ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਹਿਰਦੇ ਵਿੱਚ ਨਿਵਾਸ ਕਰਦੇ ਹੈ। ਭਾਵ ਹਮੇਸ਼ਾ ਹੀ ਗੁਰੂ ਚਰਨਾਂ ਦਾ ਧਿਆਨ ਕਰਦੇ ਹੈ। ਧਿਆਨ ਵਿੱਚ ਜੁੜਨ ਦੇ ਕਾਰਨ ਉਹਨਾਂ ਨੂੰ ਆਤਮਿਕ ਰੂਹਾਨੀ ਬਲ ਸ਼ਕਤੀ ਭਗਤੀ ਪ੍ਰਾਪਤ ਹੁੰਦੀ ਹੈ।
ਸਗਲ ਦੁੱਖ ਕਾ ਹੋਆ ਨਾਸ਼।
ਸਾਰੇ ਜਿਹੜੇ ਦੁੱਖ ਹਨ ਜਿਹੜੇ ਪ੍ਰਭੂ ਦੇ ਚਰਨਾਂ ਨੂੰ ਹਿਰਦੇ ਵਿੱਚ ਬਸਾ ਲੈਂਦੇ ਨੇ ਉਹਨਾਂ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।
ਆਸਾ ਮਾਣ ਪਾਣ ਪਹਿਲੇ ਕੋ।
ਉਹਨਾਂ ਦੀ ਆਸਾ ਇੱਛਾ ਅਤੇ ਮਨ ਕਰਕੇ ਮਾਣ ਅਤੇ ਸਰੀਰ ਕਰਕੇ ਤਾਂ ਇੱਕੋ ਇੱਕ ਪ੍ਰਭੂ ਦਾ ਹੀ ਤਾਂ ਬਲ ਮਾਣ ਮੰਨਦੇ ਹਨ, ਇੱਕ ਪ੍ਰਭੂ ਦਾ ਹੀ ਉਹਨਾਂ ਨੂੰ ਆਸਰਾ ਹੈ।
ਸੱਚ ਸਾਹ ਕੇ ਮਨ ਨਾ ਟੇਕੋ,
ਦੁਨੀਆਂ ਦੇ ਝੂਠੇ ਸ਼ਾਹ ਬਹੁਤ, ਇੱਕ ਹੁੰਦਾ ਬਾਦਸ਼ਾਹ ਇੱਕ ਹੁੰਦਾ ਸ਼ਹਿਨਸ਼ਾਹ। ਬਾਦਸ਼ਾਹ ਹੁੰਦਾ ਜਿਹੜਾ ਬਾਦ ਝਗੜਾ ਕਰਕੇ ਬਣੇ, ਇਹਨਾਂ ਦਾ ਕੰਮ ਹੀ ਹੁੰਦਾ ਝਗੜੇ ਪਾਈ ਜਾਣ। ਇੱਕ ਹੁੰਦਾ ਸ਼ਹਿਨਸ਼ਾਹ ਜਿਹੜਾ ਝਗੜਿਆਂ ਨੂੰ ਮਿਟਾਵੇ, ਕਲਬੀਆਂ ਵਾਲੇ ਪਾਤਸ਼ਾਹ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰਗੋਬਿੰਦ ਸਿੰਘ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆਂ ਕੋਈ ਹੈ ਸਭਨਾਂ ਦਾ ਵੇਸਾਹ, ਐਸਾ ਹੈ ਸਾਰਿਆਂ ਦਾ ਹੀ ਭਰੋਸਾ। ਇਹ ਜਿਹੜੇ ਬਾਦਸ਼ਾਹ ਇਹਨਾਂ ਦਾ ਤਾਂ ਭਰੋਸਾ ਰਿਹਾ ਹੀ ਨਹੀਂ, ਰੱਜ ਕੇ ਬੋਲੋ ਇਹਨਾਂ ਦਾ ਭਰੋਸਾ ਨਹੀਂ। ਹੁਣ ਕਈ ਕਹਿ ਦਿੰਦੇ ਜੀ, ਉਹ ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਵੀ ਜਿਹੜੀ ਤੀਵੀਂ ਦਾ ਸਿਰ ਮੁੰਨਿਆ ਹੋਵੇ, ਸ਼ਰਾਬ ਵੀ ਪੀਂਦੀ ਹੋਵੇ, ਪੱਬਾਂ ਕਲਬਾਂ ਵਿੱਚ ਨੱਚਦੀ ਵੀ ਹੋਵੇ, ਭੰਗੜਾ ਪਾਉਂਦੀ ਹੋਵੇ, ਜਿਹੜਾ ਭਾਈ ਉਹਨੂੰ ਦੇਸ਼ ਦਾ ਮੁਖੀ ਬਣਾਉਂਦਾ, ਉਹ ਬਣਾਉਣ ਵਾਲਾ ਕਸੂਰਵਾਰ ਆ। ਹੁਣ ਕਰੀਏ ਕੀ, ਵੋਟਾਂ ਵਾਲੇ ਲੱਗ ਕੇ ਬੋਲੋ ਸਤਨਾਮ। ਫਿਰ ਇਹੋ ਜਿਹਾ ਜਿਹੜਾ ਦੇਸ਼ ਵਾਲਾ ਜੀਵਨ ਹੋਵੇ, ਉਹ ਇਨਸਾਨ ਤੋਂ ਇਨਸਾਫ਼ ਔਰ ਧਰਮ ਦੀ ਆਸ ਵੀ ਕੀ ਰੱਖੀ ਜਾ ਸਕਦੀ, ਕਦਾਪ ਨਹੀਂ। ਧਰਮ ਹੀ ਇਨਸਾਨ ਦੀਆਂ ਕੁਝ ਮਰਿਆਦਾ ਹੁੰਦੀਆਂ, ਉਹਨਾਂ ਦੀ ਰਹਿਤ ਮਰਿਆਦਾ ਸਰੀਰ ਕਰਕੇ ਵੀ, ਮਨ ਕਰਕੇ ਵੀ, ਬਾਣੀ ਕਰਕੇ ਵੀ ਹੁੰਦੀ। ਉਹ ਸਾਧ ਸੰਗਤ ਜੀ ਐਸੇ ਗੁਰਮੁਖ ਹੁੰਦੇ, ਰਾਜੇ ਦੇ 35 ਲੱਛਣ ਰਾਜਨੀਤਿਕਾਂ ਨੇ ਵਰਣਨ ਕੀਤੇ ਆ ਮੁੱਖ ਮੁੱਖ, ਪਰ ਹੁਣ ਇੰਨਾ ਸਮਾਂ ਨਹੀਂ, ਕੱਲੀ ਕੱਲੀ ਗੱਲ ਵਰਣਨ ਕਰਕੇ ਦੱਸੀ। ਇਸ ਕਰਕੇ ਸਾਧ ਸੰਗਤ ਜੀ ਸਤਿਗੁਰ ਸੱਚੇ ਨੇ ਪਾਤਸ਼ਾਹ ਜੀ ਸ਼ਹਿਨਸ਼ਾਹ ਹਨ, ਪਾਤਸ਼ਾਹ ਹਨ, ਉਹਦੇ ਉੱਤੇ ਭਰੋਸਾ ਹਨ। ਜਿਹਨੂੰ ਦਸਮ ਪਾਤਸ਼ਾਹ ਔਰੰਗਜ਼ੇਬ ਨੂੰ ਕਹਿੰਦੇ, ਤੂੰ ਸਾਰੀਆਂ ਗੱਲਾਂ ਚ ਫੇਲ ਹੋ ਕੇ ਗਿਆ, ਪਿਤਾ ਦਾ ਤੂੰ ਪੁੱਤਰ ਨਹੀਂ ਬਣ ਸਕਿਆ, ਭਰਾਵਾਂ ਦਾ ਤੂੰ ਭਰਾ ਨਹੀਂ ਬਣਿਆ, ਫੇਲ ਹੋਇਆ ਭਰਾ ਮਰਾਜ, ਕਿੰਨੀਆਂ ਤੀਵੀਆਂ ਛੱਡੀਆਂ, ਕਿੰਨੀਆਂ ਦਸਾਈਆਂ, ਪਤੀ ਵੀ ਕਾਮਯਾਬ ਨਹੀਂ ਹੋਇਆ, ਦੇਸ਼ ਦਾ ਹੁਕਮਰਾਨ ਵੀ ਕਾਮਯਾਬ, ਤੇਤੋਂ ਕੋਈ ਗਿਆਨ ਸਾਫ ਨਹੀਂ ਮਿਲਿਆ। ਸ਼ਾਹਜਹਾਨ ਕੋਈ ਕੈਦ ਕਰ ਦਾਰਾ ਮਰਵਾਇਆ, ਸਰਮਦ ਵਰਗੇ ਫਕੀਰਾਂ ਨੂੰ ਕਿਸ ਤਰ੍ਹਾਂ ਮਾਰਿਆ, ਗੁਰੂ ਤੇਗ ਬਹਾਦਰ ਸਾਹਿਬ ਵਰਗੇ ਪੈਗੰਬਰਾਂ ਤੇ ਤਲਵਾਰ ਚੁੱਕੀ, ਸ਼ੀਰਖੋਰ ਬੱਚਿਆਂ ਮੀਆਂ ਚ ਚਿਣ ਕੇ ਸ਼ਹੀਦ ਕੀਤਾ। ਫਿਰ ਤੂੰ ਮੱਕੇ ਗਿਆ, ਤੇਰੇ ਵੀ ਸ਼ੇਰ ਨੀ ਪ੍ਰਵਾਨ ਨਹੀਂ ਕੀਤੀ, ਸਾਰੀਆਂ ਗੱਲਾਂ ਤੂੰ ਫੇਲ ਹੋ ਕੇ ਗਈ। ਇਸੇ ਤਰ੍ਹਾਂ ਭਾਈ ਇਹ ਇੰਦਰਾ ਵੀ ਸਾਰੀਆਂ ਗੱਲਾਂ ਚ ਫੇਲ ਹੋਈ, ਇਹਦੀ ਇਹ ਧੀ ਨਹੀਂ ਬਣੀ, ਇਹਨੂੰ ਨਹਿਰੂ ਦਾ ਹੁਕਮ ਨਹੀਂ ਮੰਨਿਆ, ਪਤੀ ਵੀ ਇਹ ਪਤਨੀ ਨਹੀਂ ਬਣੀ, ਛੱਡ ਦਿੱਤਾ, ਪੁੱਤ ਦੀ ਮਾਂ ਨਹੀਂ ਬਣੀ, ਸੰਜੂ ਮਰਵਾ ਦਿੱਤਾ, ਨੌ ਦੀ ਇਹ ਸੱਸ ਨਹੀਂ ਬਣੀ, ਰਾਤ ਦੇ 12 ਵਜੇ ਦੇਸ਼ ਨਿਕਾਲਾ ਦਿੱਤਾ, ਪੁੱਤ ਦੀ ਦਾਦੀ ਨਹੀਂ ਬਣੀ, ਬੱਚੇ ਤੇ ਵੀ ਦਰਦ ਨਹੀਂ ਆਇਆ, ਦੇਸ਼ ਦੀ ਹੁਕਮਰਾਨ ਵੀ ਚੰਗੀ ਤਰ੍ਹਾਂ ਸ਼ਿਕਸਤ ਹੋ ਕੇ ਫੇਲ ਹੋ ਕੇ ਗਈ, ਫੇਲ ਹੋ ਕੇ ਗਈ। ਹਰ ਪੱਖੋਂ ਧਰਮ ਵੱਲੋਂ ਵੀ ਲਾ ਲਓ, ਕੋਈ ਬ੍ਰਾਹਮਣ ਲੜਕਾ ਨੇ ਮਿਲਿਆ, ਮੁਸਲਮਾਨ ਨੇ ਸਾਡੀ ਕੀਤੀ, ਹਰ ਪੱਖ ਵਿੱਚੋਂ ਫੇਲ ਹੋਈ ਹੈ ਔਰੰਗਜ਼ੇਬ ਵਾਂਗ, ਹਰ ਪੱਖ ਵਿੱਚੋਂ। ਪਰ ਪਾਸ ਤਾਂ ਉਹ ਬੰਦਾ ਹੁੰਦਾ ਜਿਹੜਾ ਕਿਸੇ ਮਹਾਤਮਾ ਦੀ ਸੰਗਤ ਕਰੇ, ਮਹਾਤਮਾ ਤੋਂ ਤਰੀਕਾ ਸਿੱਖੇ, ਉਹ ਪਾਸ ਹੋਣਾ ਕਿਵੇਂ, ਜਿਹੜਾ ਆਪ ਹੀ ਫੇਲ ਹੈ ਉਹ ਸਾਨੂੰ ਫੇਲਾਂ ਦੀ ਸੰਗਤ ਕਰਦਾ, ਉਹਨੂੰ ਫੇਲ ਹੀ ਹੋਣਾ। ਪਾਸ ਮਨੁੱਖਾਂ ਦੀ ਸੰਗਤ ਕਰੀਏ, ਪੂਰਨ ਮਨੁੱਖਾਂ ਦੀ, ਪੂਰਨ ਪੁਰਖਾਂ ਦੀ, ਉਹਨਾਂ ਦੀ ਸੰਗਤ ਕਰਕੇ ਰਾਜਨੀਤੀ ਦੇ ਵੀ ਵਿਚਾਰ ਮਿਲਦੇ, ਸਮਾਜ ਦੇ ਵੀ ਵਿਚਾਰ ਮਿਲਦੇ, ਵਿਵਹਾਰ ਦੇ ਵੀ ਵਿਚਾਰ ਮਿਲਦੇ, ਰੂਹਾਨੀਅਤ ਔਰ ਪਰਮਾਰਥ ਦੇ ਵੀ ਵਿਚਾਰ ਮਿਲਦੇ। ਇਸ ਕਰਕੇ ਮੇਰੇ ਨੌਜਵਾਨ ਵੀਰੋ, ਤੁਸੀਂ ਵੀ ਦਾਨੇ ਮਹਾਂਪੁਰਸ਼ਾਂ ਦੀ ਰਾਏ ਜ਼ਰੂਰ ਲੈ ਲਿਆ ਕਰੋ, ਰੱਜ ਕੇ ਬੋਲੋ ਸਭ। ਕਈ ਵਾਰੀ ਆਪਣੀ ਰਾਏ ਵਿੱਚ ਬੰਦਾ ਉਲਝ ਜਾਂਦਾ ਹੁੰਦਾ, ਸਿਆਣੇ ਬੰਦੇ ਨੂੰ ਵੀ ਸਿੱਖਿਆ ਲੈਣੀ ਚਾਹੀਦੀ। ਸਾਰ ਕਿਤਾਬ ਦੀ ਇੱਕ ਛੋਟਾ ਜਿਹਾ ਗ੍ਰੰਥ ਹੈ ਰਾਜਨੀਤੀ ਦਾ, ਜਦੋਂ ਅਸੀਂ ਸਾਧੂ ਪੜ੍ਹਦੇ ਨਾ ਟਕਸਾਲਾਂ ਵਾਲੇ, ਪਹਿਲਾਂ ਸਾਨੂੰ 12-14 ਗ੍ਰੰਥ ਪੜ੍ਹਾਏ ਜਾਂਦੇ, ਫਿਰ ਗੁਰੂ ਮਹਾਰਾਜ ਦੀ ਵਿਦਿਆ ਸ਼ੁਰੂ ਕਰਾਉਂਦੇ। ਪਹਿਲਾ ਜਾਣੀ ਕੈਦਾ ਸਾਰ ਕਿਤਾਬ ਲਈ, ਉਹਦਾ ਆਖਰੀ ਅਰਧ ਸਾਰ ਉਹ ਕਿਤਾਬ ਲਈ, ਉਗਤੀਆਂ ਜੁਗਤੀਆਂ ਦੇ ਵਿੱਚ ਸਾਰ ਇਕੱਠੇ ਕੀਤੇ ਹੋਏ ਆ ਜੀ ਉਹ ਗ੍ਰੰਥ ਦੇ ਅੰਦਰ। ਉਹ ਚ ਇੱਕ ਫਿਕਰਾ ਆਉਂਦਾ, ਪੁੱਛੇ ਸੁਭ ਸਿੱਖ ਤਦਕ ਗਿਆਨਵਾਨ ਹੋਦਾ ਨਿਜ ਜਗਤ। ਕਹਿੰਦੇ ਜੇ ਕੋਈ ਵਿਦਿਆਰਥੀ ਗਿਆਨਵਾਨ ਵੀ ਬਣ ਜਾਏ ਨਾ, ਫਿਰ ਵੀ ਉਸਤਾਦਾਂ ਤੋਂ ਸ਼ੁੱਭ ਸਿੱਖਿਆ ਪੁੱਛਦਾ ਹੀ ਰਹੇ, ਇਹ ਨਾ ਕਹਿੰਦਾ ਮੁਕੰਮਲ ਬਣ ਗਏ। ਸਾਰੀ ਉਮਰ ਬੰਦਾ ਵਿਦਿਆਰਥੀ ਹੈ, ਰਹਿ ਲੈਂਦਾ ਰਹੇ ਦਾਨੇ ਬੰਦਿਆਂ ਤੋਂ, ਜਿਹੜੇ ਦਾਨੇ ਬੰਦਿਆਂ ਤੋਂ ਰਹਿ ਲੈ ਕੇ ਤੁਰਦੇ ਰਹੀਏ ਨਾ, ਫਿਰ ਬੰਦਾ ਖਤਾ ਨਹੀਂ ਹੁੰਦਾ। ਇਹ ਮੈਂ ਤਾਂ ਅੰਦਰ ਵਿੱਚ ਕੀਤੀ ਹੈ, ਇਸ ਕਰਕੇ ਇੰਨਾ ਖਿਆਲ ਰੱਖਿਆ ਕਰੋ ਮਹਾਰਾਜ ਦੀ ਕਿਰਪਾ ਨਾਲ, ਸੱਚੇ ਪਾਤਸ਼ਾਹ ਦੀ ਨਾ, آخری بینتیاں ہم سنی ہیں
آسا مان تان تانے تو
آسا اچھا مان تے تان یہ واحگرو ایک پرمیشر کا انہوں بھروسا آسرا ہے
ساچے ساہ کے من
واحگرو انہوں کے من ٹیک ہے آسرا بھروسا ہے جھوٹے ساہ بڑے جڑے اپنی چپل چڑھاؤ رنگے پر وہ سچا صاحب ہے انہوں نے چپل چاڑ کے دھوڑ بھی ملتی ملتا کچھ نہیں پر وہ جی چپل چاڑ لیے برہم گیان بھی مل جائے گج کے بولو تو سچا صاحب ہے اس واحگرو کی سانو ٹیک بابے بندے بہادر نے جڑا حکم نامہ جاری کیتا نا اتنے لکھا سچے صاحب کی فتح سچا صاحب کی نہیں لکھا گرو گوبند سنگھ جی مہاراج نے سچے صاحب کی فتح سچے صاحب کی سانو ٹیک ہے
مہا غریب جن ساڈھنا
غریب ہاں جانا ہاں تہاڈے گھر دا ساڈھ مانی ساڈن دی اچھا رکھن والا ہاں اتے اناتھ ہاں میرا ناتھ مالک کوئی نہیں تہاڈی شرن آیا میری لاج رکھ لینا کرو ہاں جی
نانک پرب راکھے دوہا
جڑے گرمکھ اس طرح نمانے نتانے ہو کے گرو چرن چ ارداس کردے نا ستگرو انہاں دے سر تے میر پریا ہاتھ دے کے انہاں دی لوک پرلوک وچ رکھا کردے مہاراج اج وی حاضر تے جہر ظہور ہے کہ حاضر حضور میں تو انہاں نوں بہت جگہ اجما چکے بڑی جگہ اجمایا ہوں تو کہے گا من کوئی حرام پونا نہ کرا کر تو مہاراج کے روح جمتیاں لینا رہا یہ مہاراج نے تیرے سے پاتا تو پاس نہیں ہو سکنا مہاراج کہے گا مہاراج ابھی جمتیاں دن جوگے نہیں کرپا ہی رکھو مور رکھو تو اپرادھ کرتا ہے جیتے جانی کیتنا راستے تو رامیا ہوں بارک تیرا کاہے نہ کھنڈس آگن میرا جی اپروپ کرا کرتا آیا تاں پی کیتنا راش مایا چنت پون من کرے مارا نام بنا کیسے اترس پارا دن دومل میں سدا شریرا سہج سہج دن رمے کبھی کیوں ارداس کران گے سچے پاتشاہ گئے نے ایک بار پہاڑیاں نہ جد ہو رہا سی سنگا نے چنگی نانی چیتے کرائی جی باری بھار دے پہاڑیاں مارے نے کہا مرو بھائی یہ دیش واسیاں نہ ساڈا جد کرن دا پرجوجن نہیں انہاں نے جد کرنا مطلب ایک تاں پرگٹس ہو جائے دوجا انہوں نے انکھ جگائی جائے تو کڑیاں کے ڈولے دن کر رہے ہیں ہونا بار کرو بھجیا نو کی پہنا پر سنگا نو جوش ہی مسیح اڑکے آئے ایک بار پائے انہوں تمبو تارے بخار کے چڑیں گے مار نے تین بچن کیتے منے نہ مہاراج دل شنگار میلے گھوڑے سے سوار ہوئے مہاراج گھوڑے کا نام دل شنگار جڑے شنے پاشے گھوڑے ہونا نام سی دلباغ تے گلباغ جڑا نویں پاتشاہ کا گھوڑا سا نام سی سری تر دسویں پاتشاہ کے گھوڑے نیلے کا نام سی دل شنگار جلے جانا سی دل شنگارے جانے مہاراج دیا توپاں کا نام سی باگڑ تے دج کوٹ انہوں نے ایک توپ ہلے اتنے پی ہے لاہور کے قلعے چ سو ساہ سائیں آ رنجیت سنگھ کی توپ اتنے پچھلی بار میں آ تو بکتی سی ہوں پتا نہیں بک گئی رکھی رشاں نہیں ہے میں تو کہ لا لو مول یہ شاید کام دے گا تو کر کے ساہ سنگھ جی اس پرکار آ مارا رنجیت سنگھ کا سارے فارم سبوج سے خرید لیا تھی پرانے اتنے بیٹھے ہیں کیتا ہی کوئی نہیں سات لاکھ میں خریدنا ڈورے نہیں تو خرید لیں گے تو بڑا سونا سونی پون جگہ سی سو اس کر کے ساتھ گرو کرپا کرے ابھی بےنتی کر رہے سن تو سنگا نے جب مارن کے آگے تین بچن کیتے تو جو بھی سی جی رو جان وہاں پہ تو مہاراج آنند پور صاحب آئے ہوں شکتی تو اندر خالسے کے مہاراج بھی سی نا خالسے کو کن چر مہاراج کی شکتی ملو جن چر خالسا گرو کے حکم چ رہے گا حکم کا الگن کر جائے گا جی بھی شکتی جو کوئی واپس آ جائے گی منوش منوش رہ جائے گا کلا تو انہیں چلے ملنی جن چر مہارے نے جڑے رہا گے جنہیں مہارے نے چڈ گئے جی بھی کلا انہیں کھچ لینی ہے کلا ملنی بچن من مہاراج لے آنند پور آ گئے سنگا نو جی بڑی بھاری منہ بھی کھانی پی جانی نقصان بھی تو مالی بھی انہیں کہو اِسی ایسے جیتو سی گل کی ہوئی بھائی دیا سنگھ گڑبئی کو آ گئے کہتے مہاراج آ گل ہوئی کہتے مہاراج نے تین حکم کیتے تھی منے نہیں تا منہ بھی کھانی پی کہنے لگے مہاراج ہوں کرپا کرو مہاراج مڑ کرپا کرن کہتے بھائی میں نہیں بچن کی الگنا کرتا آپ جاؤ بےنتی کر مہارا اپنی موت آنند پور صاحب تر ہوئے سن سنگا نے کہا ہوں مہارے کو کمیں منائیے اخیر کی کیتا مہارے کے گھوڑے مرے گرو کا نام لے کے لکیر کھچتی ਨੀਲਿਆ ਘੋੜਿਆ ਤੈਨੂੰ ਗੁਰੂ ਗੋਬਿੰਦ ਸਿੰਘ ਦੀ ਕਸਮ ਆ, ਜੇ ਲਕੀਰ ਧੜੀ ਕਹੀ ਇਹੋ ਜਿਹਾ ਸਾਡੇ ਜੰਮਤਾ ਹੈ, ਕਹਿੰਦੇ ਲੈ ਗੁਰੂ ਗ੍ਰੰਥ ਸਾਹਿਬ ਨੇ ਸਿਰ ਤੇ ਰੱਖ ਲੈਣਾ, ਮੈਨੂੰ ਕੀ ਹੋ ਚੱਲਿਆ, ਫੱਟ ਕਸਮ ਖਾ ਲੈਂਦੇ। ਪਰ ਸਿੱਖ ਨੀ ਗੁਰੂ ਦੀ ਕਸਮ ਖਾਂਦਾ, ਨਾ ਸੱਚੀ ਨਾ ਝੂਠੀ, ਹੁਣ ਤਾਂ ਝੂਠੀਆਂ ਹੀ ਖਾਈ ਜਾਂਦੇ ਕਈ, ਸਿੱਖ ਤਾਂ ਸੱਚੀ ਵੀ ਨੀ ਮਹਾਰਾਜ ਕੋ ਖਾਂਦਾ। ਵੀ ਸੋਚ ਗੁਰੂ ਗੋਬਿੰਦ ਸਿੰਘ ਦੀ ਮਿਲਿਆ ਤੈਨੂੰ ਆਣ, ਜੇ ਗਾਹਾਂ ਟੱਪੇ ਸਾਨੂੰ ਮਾਰ ਪੈਂਦੀ ਤੂੰ ਕਰ, ਹੁਣ ਘੋੜਾ ਆਣ ਕੇ ਟੱਪੇ, ਮਹਾਰਾਜ ਨੇ ਘੋੜੇ ਚਾਵਕ ਮਾਰੀ, ਘੋੜਾ ਵੇਲੇ ਹੀ ਨਾ ਉੱਥੋਂ ਟੱਪੀ ਜਾਏ। ਮਹਾਰਾਜ ਕਹਿੰਦੇ ਤੂੰ ਪਿਛਲੇ ਜਨ ਮਸੰਦ ਰਿਹਾ, ਇਹਨਾਂ ਦਾ ਧਨ ਖਾਂਦਾ ਰਿਹਾ, ਸਾਡਾ ਕਹਿਣਾ ਨੀ ਮੰਨਦਾ। ਕਹਿੰਦੇ ਜਾ ਮਿਲਿਆ ਤੇਰੀ ਸਵਾਰੀ ਕਰਕੇ ਅਸੀਂ ਗੁਰੂ ਰਾਮਦਾਸ ਦੇ ਦਰਬਾਰ ਅੰਮ੍ਰਿਤਸਰ ਸਾਹਿਬ ਜਾਣਾ ਸੀ, ਹੁਣ ਜਦੋਂ ਫੇਰ ਅਵਤਾਰ ਧਾਰਾਂਗੇ ਤੂੰ ਆਏਗਾ ਤੇ ਦਰਸ਼ਨ ਹੋਣਗੇ। ਗੱਜ ਕੇ ਦੇ ਉਹ ਭਾਈ ਸੰਤੋਖ ਸਿੰਘ ਨੇ ਪ੍ਰਸੰਗ ਸੂਰਜ ਪ੍ਰਕਾਸ਼ ਲਿਖਿਆ, ਉੱਥੇ ਵਿਦਵਾਨ ਨੂੰ ਲਿਖਿਆ ਕਿ ਲੱਖ ਯਤਨ ਕਰੇ ਜੇ ਕੋਈ ਗੁਰੂ ਮਨਾਏ ਬਿਨਾਂ ਛੱਡ ਨਾ ਹੋਵੇ। ਲੱਖਾਂ ਯਤਨ ਕੋਈ ਬੰਦਾ ਕਰ ਲੈ, ਜਿੰਨਾ ਚਿਰ ਗੁਰੂ ਨੂੰ ਨਹੀਂ ਨਾ ਮਨਾਉਂਦਾ ਉਨਾ ਚਿਰ ਕਾਰਜ ਸਿੱਧ ਨਹੀਂ ਹੁੰਦਾ। ਇਸ ਕਰਕੇ ਪਿਆਰੇ ਜਦੋਂ ਵੀ ਕਿਸੇ ਪਾਸੇ ਤੁਰਨਾ ਅਰਦਾਸਾਂ ਸੋਧ ਕੇ ਤੁਰਿਆ ਕਰੋ, ਗੱਜ ਕੇ ਬੋਲੋ, ਜਦੋਂ ਫਤਿਹ ਕਰਕੇ ਆ ਜਾਓ ਤੇ ਫਿਰ ਸ਼ੁਕਰਾਨੇ ਚ ਅਰਦਾਸਾਂ ਕਰਿਆ ਕਰੋ। ਤੇ ਅਸੀਂ ਕੀ ਕਰਦੇ ਹਾਂ, ਜੇ ਕੋਈ ਮੋਰਚਾ ਫਤਿਹ ਹੋਵੇ ਬਸ ਮਹਾਰਾਜ ਨੂੰ ਭੁਲਾ ਦੇਣਾ, ਖਿੱਲੀ ਪਾਉਣ ਲੱਗ ਪੈਣਾ। ਮਹਾਰਾਜ ਕਹਿੰਦੇ ਚੰਗਾ ਜੀ ਤੁਰੇ ਫਿਰੋ। ਇਸ ਕਰਕੇ ਅਰਦਾਸਾਂ, ਅਰਦਾਸ ਇਹ ਆਪਣੇ ਪਿਤਾ ਜੀ ਤੋਂ ਮੈਂ ਇੱਕ ਨੁਕਤਾ ਲਿਆ, ਜਦੋਂ ਵੀ ਉਹ ਜਾਂਦੇ ਵੀ ਕਿਸੇ ਪਾਸੇ ਅਰਦਾਸ ਕਰਕੇ ਤੁਰ, ਕਦੀ ਵੀ ਉਹਨਾਂ ਦੇ ਰਾਹ ਚ ਅੱਜ ਤੱਕ ਰੁਕਾਵਟ ਨਾ ਪਾਈ। ਮਹਾਰਾਜ ਨੇ ਇੱਡੀ ਵੱਡੀ ਕਿਰਪਾ ਉਹਨਾਂ ਤੇ ਰੱਖੀ, ਸਾਫ ਅਰਦਾਸ ਵਿੱਚ ਬੜੀ ਭਾਰੀ ਸ਼ਕਤੀ, ਤੂੰ ਠਾ ਕਰ ਤੁਮ ਪੈ ਅਰਦਾਸ ਕਰ, ਅਰਦਾਸ ਸੱਚੇ ਮਨ ਨਾਲ ਇਕਾਗਰ ਹੋ ਕੇ ਅੰਦਰੋਂ ਇੱਕ ਹੋ ਕੇ ਕਰੀਏ ਤੇ ਸੋਨੇ ਵਾਲਾ ਹਲੇ ਵੀ ਹਾਜ਼ਰ ਹੈ, ਪਰ ਪੱਖ ਹੈ ਕਿਤੇ ਨੂੰ ਗਿਆ ਹੋਇਆ। ਇਹ ਸਾਧ ਸੰਗ ਅੱਜ ਬਾਬਾ ਮਹਾਰਾਜ ਸਿੰਘ ਸ਼ਹੀਦ ਨਰੰਗਾਬਾਦ ਵਾਲੇ ਮਹਾਂਪੁਰਸ਼ਾਂ ਦੀ ਬਰਸੀ ਦੇ ਇਸ ਅਵਸਰ ਦੇ ਉੱਪਰ ਆਪ ਜੀ ਨੂੰ ਜਥੇਬੰਦ ਏਕਤਾ ਦੇ ਵਿਚਾਰ ਵਾਸਤੇ ਬੇਨਤੀਆਂ ਕੀਤੀਆਂ ਹਨ। ਸੋ ਆਪ ਸਾਰੇ ਸਿਆਣੇ ਹੈ, ਮੈਂ ਤਾਂ ਹੈ ਵੀ ਛੋਟਾ ਤੇ ਮਤ ਵੀ ਥੋੜੀ, ਪਰ ਜਿਲੇ ਤੁਸੀਂ ਸੇਵਾ ਦੇ ਇੱਕ ਸਟੇਜ ਤੇ ਬਾਲ ਦਿੰਦੇ ਉਦੋਂ ਫਿਰ ਵੱਡੀ ਗੱਲ ਕਰਨੀ ਪੈਂਦੀ ਹੈ। ਗੱਜ ਕੇ ਬੋਲੋ ਸਰ, ਕਿਉਂਕਿ ਜਦੋਂ ਡਿਊਟੀ ਵੱਡੇ ਥਾਂ ਦੀ ਦੇ ਦਈਏ ਨਾ ਫਿਰ ਵੱਡੇ ਥਾਂ ਵਾਲੀ ਗੱਲ ਕਰਨੀ ਪੈਂਦੀ। ਇਸ ਕਰਕੇ ਸਾਧ ਸੰਗਤ ਜੀ ਇਹਨਾਂ ਬੇਨਤੀਆਂ ਨੂੰ ਗਲਤ ਪੱਲਾ ਪਾ ਕੇ ਮੈਂ ਤੁਹਾਨੂੰ ਇੱਥੇ ਵੀ ਬੇਨਤੀ ਕਰਦਾ, ਇੱਥੇ ਵੀ ਕਰੀ ਜਾਂਦਾ, ਸਾਡੇ ਕੋਲ ਤਾਂ ਬੇਨਤੀਆਂ ਹੀ ਆ ਨਾ, ਬੇਨਤੀਆਂ ਮੰਨਣਾ ਤੁਹਾਡਾ ਫਰਜ਼ ਆ। ਕੇ ਪੁਰਾਣੇ ਜ਼ਮਾਨੇ ਤੋਂ ਸਾਧੂ ਹੁਕਮ ਕਰਦੇ ਹੁੰਦੇ ਸੀ, ਲੋਕ ਮੰਨ ਲੈਂਦੇ ਸੀ ਬੜੇ ਪਿਆਰ ਨਾਲ, ਹੁਣ ਤਾਂ ਬੇਨਤੀ ਵੀ ਨਹੀਂ ਮੰਨਦੇ। ਜੱਜ ਕੇ ਬੋਲੋ ਸੱਚ ਨਾ, ਜ਼ਮਾਨਾ ਕੁਝ ਹੋਰ ਹੈ, ਕਿਉਂਕਿ ਜੋ ਜੋ ਸਤ ਕਰਿਆ ਸੋ ਛਿਜੈ, ਤਪ ਕਰ ਤਪ ਨਾ ਹੋਈ, ਜੇ ਕੋਈ ਨਾਵਲ ਹੈ ਬਦਨਾਮੀ, ਕੱਲ ਕੇ ਲੱਖਣ ਇਲਤਕਾ ਨਾਮ ਚੌਧਰੀ, ਕਲੀ ਕਾਲ ਬਡਾਣੇ ਹੋਰ ਕਲੀ ਜਬ ਆਏਗੇ, ਸਾਧ ਨਾ ਮਾਨੇ ਕੋਈ ਕਾਮੀ ਕ੍ਰੋਧੀ ਮਸ਼ਕਰਾ ਤਾਂ ਕੀ ਪੂਜਾ ਹੋਵੇ। ਸੋ ਕਲਯੁਗ ਦਾ ਸਮਾਂ ਹੈ, ਪਰ ਕਲਯੁਗ ਗੁਰੂ ਨਾਨਕ ਸਤਯੁਗ ਦੀ ਲੜੀ ਲਾ ਗਿਆ ਹੈ। ਇਹ ਲੜੀ ਨੂੰ ਕਾਇਮ ਰੱਖਣ ਵਾਸਤੇ ਤੁਸੀਂ ਆ ਸਭ ਕੁਝ ਕਰ ਰਹੇ ਹੋ, ਇਹ ਕਾਇਮ ਰਹੇਗੀ ਤਾਂ ਜੇ ਤੁਸੀਂ ਜਥੇਬੰਦ ਹੋਵੋਗੇ, ਜਥੇਬੰਦ ਹੋ ਕੇ ਕੁਰਬਾਨੀ ਕਰੋਗੇ। ਇਸ ਕਰਕੇ ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਸਮੂਹ ਸੰਗਤਾਂ ਦਾ, ਬਹੁਤ ਬਹੁਤ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਖਿਮਨ ਦੇ ਜਾ ਚੁੱਕਾ ਹਨ। ਆ ਸਾਡੇ ਇਲਾਕੇ ਤੋਂ ਭਾਈ ਇੱਕ ਹੋਰ ਲੀਡਰ ਵੀ ਆ ਗਿਆ ਹੈ, ਗਿਆਨੀ ਰੋਸ਼ਨ ਸਿੰਘ ਜੀ, ਬੜੀ ਇਹਨਾਂ ਦੀ ਕੁਰਬਾਨੀ ਹੈ। ਅੱਜ ਕਈ ਭਾਈ ਨਵੇਂ ਪਹਿਲੇ ਕਹਿੰਦੇ ਹੋਣੇ ਹੈ, ਇਹ ਰੋਸ਼ਨ ਜੀ ਵਿੱਚ ਮੱਲੋ ਮੱਲੀ ਅੜ ਗਿਆ ਸਾਡੇ, ਉਸ ਕਰਕੇ ਇਹ ਕਿ ਹੁਣ ਕੀ ਕਰੀਏ, ਇਹ ਹੁਣ ਰੋਸ਼ਨ ਆ ਗਿਆ, ਦੀਵਾ ਬਾਲੇਗਾ ਨਾ, ਇਹਦਾ ਨਾਮ ਵੀ ਰੋਸ਼ਨ ਆ, ਸਿਆਣਾ ਆ, ਸੁਲਝਿਆ ਆ, ਪੁਰਾਣਾ ਆ। ਸੋ ਇਸ ਕਰਕੇ ਪੁਰਾਣੇ ਬੰਦੇ ਵੀ ਭਾਈ ਨੌਜਵਾਨਾਂ ਚ ਚਾਹੀਦੇ ਆ ਨਾ, ਉਹ ਜਾਂਦੇ ਥੋੜਾ ਥੋੜਾ ਰੱਖੀਏ ਨਾ, ਇੱਕ ਬੁੜਾ ਹੁੰਦਾ ਜੇ ਮੁੰਡਾ ਜਾ ਕੇ ਕਿਸੇ ਨੂੰ ਕੁੱਟਿਆ ਗਏ, ਉਹ ਆਰਾਮਾ ਲੈ ਕੇ ਆਉਂਦੇ, ਬੁੜੇ ਨੂੰ ਗਾਲਾਂ ਕੱਢੀ ਜਾਂਦੇ ਤੂੰ ਉਹ ਕੀਤੀ, ਤੇ ਨਾਲੇ ਮਗਰ ਉਂਗਲ ਲਾਉਣੀ ਮਾੜਾ ਮੋਟਾ ਬਈ, ਬਕਾਰ ਇਵੇਂ ਬਚਦਾ। ਇਸ ਕਰਕੇ ਸਾਹ ਸਹੀ ਸਿਆਣੇ ਵੀ ਚਾਹੀਦੇ ਹੁੰਦੇ ਆ, ਇਸ ਕਰਕੇ ਸਿਆਣੇ ਹੁਣ ਇਕੱਠੇ ਹੋਈ ਜਾਂਦੇ ਆ ਹੌਲੀ ਹੌਲੀ। ਮੈਂ ਕਹਿੰਦਾ ਸਾਰਿਆਂ ਦੀ ਛੋਟਾ ਹੀ ਹੈ, ਕਿਉਂਕਿ ਮੈਂ ਤਾਂ ਇਹੀ ਧਾਰਿਆ ਆ, ਹਮ ਪਿੱਛੇ ਲਾ ਕੇ ਚਲੀ, ਮੋਹਰੇ ਹੋ ਕੇ ਤੁਰਨ ਦੀ ਆਤ ਨਹੀਂ, ਪਿੱਛੇ ਲਾ ਕੇ ਤੁਰੇ ਕੁਛ ਸੁਖ ਰਹਿੰਦਾ ਤੇ ਆਨੰਦ ਵੀ ਬੜਾ ਰਹਿੰਦਾ। ਸੋ ਇਸ ਕਰਕੇ ਸਾਧ ਸੰਗਤ ਗੁਰੂ ਦੀ ਕਿਰਪਾ ਚਾਹੀਦੀ ਹੈ, ਜੋੜੇ ਸੰਗਤਾਂ ਦੇ ਇਸ ਤਰ੍ਹਾਂ ਚੜ੍ਹਾਈ ਜਾਣ, ਕਿਉਂਕਿ ਆਪਾਂ ਤਾਂ ਸਾਰੀ ਜ਼ਿੰਦਗੀ ਤੁਹਾਡੇ ਲੇਖੇ ਲਾਈ। ਆ 30 ਸਾਲ ਹੋ ਗਏ ਸੇਵਾ ਬਖਸ਼ੀ ਨੂੰ, 16 ਸਾਲ ਦੇ ਘਰੋਂ ਬੁਠਾਟੇ ਪਿੱਛੇ ਘਰ ਛੱਡ ਕੇ ਆਏ ਸੀ, ਪਰ ਗੁਰੂ ਦੀ ਕਿਰਪਾ ਨਾਲ ਸੰਗਤਾਂ ਦੇ ਕਾਰਾਂ ਜਾਗ ਵੀ ਚੜ੍ਹਾਈ ਜਾਣੀ ਹੈ। ਇਹ ਕਿਰਪਾ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੈ, ਇਹਦੀ ਬਾਣੀ ਸੁਣਾਉਣੇ ਲੋਕਾਂ ਨੂੰ, ਬਾਣੀ ਪਿੱਛੇ ਸੰਗਤਾਂ ਸਾਡਾ ਪਿਆਰ ਕਰਦੀਆਂ ਹਨ, ਹੋਰ ਕੀ ਹੈ, ਕੁਝ ਵੀ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ। ਮੈਂ ਕਹਿੰਦਾ ਗੁਰੂ ਅਰਜਨ ਦੇਵ ਤੂੰ ਗੁਰੂ ਗ੍ਰੰਥ ਸਾਹਿਬ ਦੀ ਦਾਲ ਸਾਨੂੰ ਨਾ ਦਿੰਦੇ, ਸਾਡੇ ਵਰਗੇ ਵਿਹਲੜਾ ਨੂੰ ਜਾਗ ਰੋਟੀ ਬਣਾ ਸਕਦੀ, ਤੇਰੇ ਪਿੱਛੇ ਸਾਨੂੰ ਟੁਕੜਾ ਮਿਲ ਜਾਂਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪ੍ਰਤਾਪ ਹੈ। ਕਿੰਨੇ ਰਾਜੀ ਸਿੰਘ ਢਾਡੀ ਪ੍ਰਚਾਰਕ ਤੇ ਮੇਰੇ ਵਰਗੇ ਭਾਈ ਇਹ ਗੁਰੂ ਗ੍ਰੰਥ ਸਾਹਿਬ ਦੁਆਰਾ ਹੀ ਪੜ ਰਹੇ, ਤੇ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਬਲਕਿ ਤਿੰਨਾਂ ਲੋਕਾਂ ਦੇ 14 ਭਵਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੀ। ਇਹ ਕੱਲਾ ਸਿੱਖਾਂ ਦਾ ਗੁਰੂ ਨਹੀਂ, ਇਹ ਪੂਰੇ ਆਲਮ ਦਾ ਗੁਰੂ ਆ ਭਾਈ, ਸਭ ਦਾ ਹੀ ਗੁਰੂ। ਸਦਾ ਸਾਂਝੀ ਬਾਲ ਸਦਾਇਣ ਤੇ ਇਹਨਾਂ ਦੱਸਾਂ ਬਾਹਰਾ ਜੀ, ਇਹ ਸਾਰਿਆਂ ਦਾ ਜੇ ਕੋਈ ਮੰਨ ਲੈ, ਜਿਹੜਾ ਮੰਨੇਗਾ ਉਹ ਵੱਧ ਬਰਕਤ ਲੈ ਲੇਗਾ, ਜਿਹੜਾ ਨਹੀਂ ਮੰਨੇਗਾ ਉਹ ਕਿਸਮਤ ਭੋਗੇਗਾ। ਇਸ ਕਰਕੇ ਸਾਧ ਸਿੰਘ ਇੰਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਮੇਰਾ ਮਨ ਭਾਈ ਗਦ ਗਦ ਵੀ ਹੈ, ਖੁਸ਼ ਵੀ ਹੈ, ਉਹ ਕਿੰਨੀ ਖੁਸ਼ ਹੈ ਕਿ ਮੇਰੀ ਜ਼ਿੰਮੇਵਾਰੀ ਕਾਫੀ ਘੱਟ ਗਈ ਹੈ। ਆਹ ਸਿਆਣੇ ਬੰਦੇ ਇੱਥੇ ਆ ਗਏ, ਇਹ ਸਿਆਸੀ ਹੈ ਨਾ, ਅਸੀਂ ਤਾਂ ਧਾਰਮਿਕ ਸੀ, ਇਹ ਹੁਣ ਸਿਆਸੀ ਕੰਮ ਆਪੇ ਕਰੀ ਜਾਣਗੇ। ਇਸ ਕਰਕੇ ਸਿਆਣੇ ਇੱਥੇ ਆ ਗਏ, ਤੁਸੀਂ ਇਹਨਾਂ ਨੂੰ ਭਾਈ ਸਾਰੇ ਪਿਆਰ ਰੱਖਿਆ ਕਰੋ, ਰਲ ਮਿਲ ਕੇ ਤੁਰਿਆ ਕਰੋ। ਆਹ ਪਿੱਛੇ ਇੱਥੇ ਸਮੈਤਕ ਕੁਝ ਬੰਦੇ ਮੈਨੂੰ ਫੋਨ ਕਰਿਆ ਕਰਨਗੇ, ਸਾਡੀ ਏਕਤਾ ਕਰਾ ਦਿਓ। ਹੁਣ ਉਹ ਆਪੇ ਫੁੱਟ ਗਏ, ਲੱਗ ਕੇ ਬੋਲੋ ਮੈਂ ਤਾਂ ਦੂਆ ਨੂੰ ਬੁਲਾਉਣ ਲਈ ਤਿਆਰ ਸੀ, ਆ ਕਰਨੈਲ ਸੀ ਬੈਠਾ, ਇਹ ਆ ਭਰਾ ਜਰਨੈਲ ਸੀ, ਕਹਿੰਦੇ ਇਹਨਾਂ ਨੂੰ ਕਰਾ ਦੇ, ਮੈਂ ਇਹਨਾਂ ਨੂੰ ਲਿਆਉਣ ਲੱਗ ਪਿਆ, ਉਹ ਆਪੇ ਚਲੇ ਗਏ। ਹੁਣ ਕਰੀਏ ਜੀ, ਇਸ ਕਰਕੇ ਜੇ ਤੁਸੀਂ ਫੁੱਟ ਜਾਓ ਤੇ ਮੈਂ ਦੂਆ ਨੂੰ ਲਿਆ ਕੇ ਕੀ ਕਰਾਂ। ਏਕਤਾ ਤਾਂ ਨਹੀਂ ਹੁੰਦੀ ਜੇ ਤੁਸੀਂ ਜਿੰਨੇ ਕੁ ਆ ਗਏ ਉਨੇ ਵੀ ਇਕੱਠੇ ਰਹੋ, ਫਿਰ ਦੂਜਿਆਂ ਨੂੰ ਵੀ ਹੌਲੀ ਹੌਲੀ ਨਾਲ ਜੋੜੀਏ। ਪਿਆਰ ਨਾਲ ਜੁੜਨ ਦਾ ਢੰਗ ਤੇ ਗੁਰਬਾਣੀ ਨਾਲ ਜੁੜੇ, ਜਿਹੜੇ ਗੁਰਬਾਣੀ ਨਾਲ ਜੁੜ ਜਾਓਗੇ ਨਾ ਤੁਸੀਂ ਸਾਰੇ ਜੁੜ ਜਾਓਗੇ। ਗੁਰਬਾਣੀ ਦੀ ਘਾਟ ਕਰਕੇ ਹੀ ਸਾਡੇ ਵਿੱਚ ਖੋਟੇ, ਜਿਹੜੇ ਗੁਰਬਾਣੀ ਪੂਰਨ ਤੌਰ ਤੇ ਸਾਡੇ ਵਰਗੇ ਵਿੱਚ ਵੱਸ ਗਈ ਤੇ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਦੀ ਹੋ ਵੀ ਜਾਣੀ ਹੈ, ਮਹਾਰਾਜ ਕਿਰਪਾ ਕਰਨਗੇ। ਸੋ ਇਸ ਕਰਕੇ ਤੁਹਾਡੇ ਸੁਪਨੇ ਸਾਕਾਰ ਸੱਚਾ ਪਾਤਸ਼ਾਹ ਕਰ ਦੇਵੇਗਾ, ਪਰ ਜੇ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਆ ਜਾਵੋਗੇ, ਭਾਣੇ ਵਿੱਚ ਆ ਜਾਓਗੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹਨਾਂ ਬਚਨਾਂ ਤੇ ਖਲੋ ਜਾਓਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਭੁੱਲ ਚੁੱਕ ਹੋ ਗਈ ਹੋਵੇ ਤੇ ਖਿਮਾ ਕਰ ਦੇਣੀ, ਅੱਗੇ ਵਾਸਤੇ ਅਰਦਾਸ ਕਰਨੀ, ਸੱਚੇ ਪਾਤਸ਼ਾਹ ਹੋਰ ਸਮਤ ਬਖਸ਼ਿਸ਼ ਕਰਨ। ਸੋ ਇਸ ਕਰਕੇ ਭਾਈ ਕਈ ਵਾਰੀ ਬੀਬੀਆਂ ਵਿਆਹ ਦੇ ਸਮੇਂ ਤੇ ਗੀਤ ਗਾਉਂਦੀਆਂ ਹੁੰਦੀਆਂ, ਜੇ ਸਾਡੀ ਬੀਬੀ ਮੋਟਾ ਕੱਟੇ ਰੇਸ਼ਮ ਕਰਕੇ ਜਾਣੇ ਜੀ, ਭਾਵੇਂ ਮੋਟਾ ਹੀ ਕਿਸੇ ਵੇਲੇ ਕੱਟ ਦੇਈਦਾ, ਪਰ ਰੇਸ਼ਮ ਕਰਕੇ ਸਰੀਰ ਕਿਸੇ ਜਾਣ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਹਰ ਪਰਿਵਾਰ ਵਾਲਾ ਕਥਾ ਚੱਲ ਰਹੀ ਹੈ। ਕਥਾ ਕਰਕੇ ਬੜੀ ਯਾਦ